श्लोक सर्वकला परपूर प्रभ बिरसा जाननहार जाके सिमरन उदरिय नानक तिस बलहार।
प्यार नाल एक बार सारे आखो सतनाम
श्री वाहे।
एक बार फिर आखो सतनाम श्री वाहे। सुखमनी साहब जी की 15वीं अष्टपदी की विचार आप कर लगे हो, श्लोक आप जी ने श्रवण किया है। सर्व कला भरपूर प्रभ बिरथा जानन हार। कला का अर्थ है शक्ति। सर्व कला सारियां शक्तियां, इस संसार से तुसी तकदे हो। बिजली एक शक्ति है, हवा एक शक्ति है, पानी एक शक्ति है, इस तरह ही अग्नि भी एक शक्ति है। अरे सारियां शक्तियां उस अकाल पुरख वाहिगुरु के अधीन ने। जिवें जिवें जदों जदों और इन्हां शक्तियां नूं जो जो हुक्म दिंदा है, वैसे वैसे संसार ते घटनावां घटदियां ने। मनुख दा कीता कुछ हुंदा नहीं, मनुख विच कोई समर्था नहीं, मनुख दीनहीन है, दरिद्र है, किसे दे आसरे है। ओ ईश्वर किसे दे आसरे नहीं है। साहब श्री गुरु गोबिंद सिंह साहब जी ने ऐसे बचन कहे ने कि राम दे पास शक्ति है तो अपनी नहीं, तेरी है। जे कृष्ण दे पास शक्ति है तो अपनी नहीं, तेरी है। आप जी फरमान करदे ने तैथों ही बल राम लै नाल बाण दस रखाया, तैथों ही बल कृष्ण लै कंस केसी पकड़ गराया। वड़े वड़े मुन देवते कई युग तिनी तन ताया, किनी तेरा अंत ना पाया। सारियां शक्तियां दा मालिक है, ऐसा जिक्र बाणी चाया है कि जो असमान न मावनी तेन नक नथा पाए। जेड़े असमान च नहीं मिलते उन्हां दे नक विच भी नकेल पा के उन्हां नूं जिधर जी चाहे तोर लैंदा है। बाणी च तुसी पढ़दे हो कि ओह सहभंग है, रोजाना तुसी मूल मंत्र दा पाठ करदे हो, ਉਹਦੇ ਵਿੱਚ ਸ਼ਬਦ ਕਹਿੰਦੇ ਅਜੂਨੀ ਸਹਿਭੰਗ। ਸਹਿਭੰਗ ਦਾ ਮਤਲਬ ਹੈ ਸਵੈਭੂ, ਜੋ ਆਪਣੇ ਆਪ ਤੋਂ ਹੈ, ਸੁੱਤੇ ਸਿੱਧ ਪ੍ਰਕਾਸ਼ ਰੂਪ ਹੈ। ਉਸ ਦੇ ਪਾਸ ਪ੍ਰਕਾਸ਼ ਵਧਾਰਾ ਨਹੀਂ, ਸੂਰਜ ਵਿੱਚ, ਚੰਦਰਮਾ ਵਿੱਚ, ਤਾਰਿਆਂ ਵਿੱਚ, ਬਿਜਲੀ ਵਿੱਚ, ਤੁਹਾਡੇ ਵਿੱਚ ਪ੍ਰਕਾਸ਼ ਉਸਦਾ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ। ਉਸਦੇ ਪ੍ਰਕਾਸ਼ ਨਾਲ ਤੁਸੀਂ ਦੇਖਦੇ ਹੋ, ਉਸ ਦੀ ਸਤਾ ਨਾਲ ਤੁਹਾਡੇ ਸਵਾਸ ਚੱਲਦੇ ਨੇ, ਉਸੇ ਦੀ ਕਿਰਪਾ ਨਾਲ ਤੁਸੀਂ ਕੁਝ ਕਰ ਪਾਉਂਦੇ ਹੋ। ਜਦੋਂ ਉਹ ਆਪਣੀ ਕਿਰਪਾ ਦਾ ਹੱਥ ਕਿਤੋਂ ਵੀ ਖਿੱਚ ਲੈਂਦਾ ਹੈ ਤਾਂ ਕਿਸੇ ਦੀ ਕੋਈ ਤਾਕਤ ਨਹੀਂ ਤੁਹਾਨੂੰ ਚਲਾ ਸਕੇ, ਤੁਹਾਡੀ ਤਾਕਤ ਨਹੀਂ ਕਿ ਤੁਸੀਂ ਦੇਖ ਸਕੋ, ਸੁਣ ਸਕੋ, ਕਰ ਸਕੋ। ਸ਼ਕਤੀ ਉਸਦੀ ਹੈ। ਰਬਾਣੀ ਨੇ ਐਸਾ ਜ਼ਿਕਰ ਕੀਤਾ ਹੈ ਕਿ ਉਹ ਐਸਾ ਹੈ, ਚਾਹੇ ਤਾਂ ਮਾਸ ਖਾਣ ਵਾਲੇ ਜੀਵਾਂ ਨੂੰ ਉਹ ਘਾਹ ਖਵਾ ਦੇਵੇ, ਜੇ ਚਾਹੇ ਤਾਂ ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਦੇਵੇ, ਉਹ ਚਾਹੇ ਤਾਂ ਨਦੀਆਂ 'ਚ ਟਿੱਬੇ ਪੈਦਾ ਕਰ ਦੇਵੇ, ਅਤੇ ਜੇ ਚਾਹੇ ਤਾਂ ਜਿੱਥੇ ਮਾਰੂਥਲ ਹੈ, ਜਿੱਥੇ ਬਰਸਾਤ ਹੁੰਦੀ ਨੇ, ਉੱਥੇ ਸਾਗਰ ਪੈਦਾ ਕਰ ਦੇਵੇ। ਉਹ ਐਸਾ ਹੈ ਕਿ ਧਰਤੀ 'ਚ ਕੂਆਂ ਖੋਦ ਦੇਵੇ, ਖੂਹ ਖੋਦ ਦੇਵੇ, ਅਤੇ ਖੂਹ ਦੇ ਵਿੱਚ ਫਿਰ ਪਹਾੜ ਪੈਦਾ ਕਰੇ। ਉਸ ਦੀ ਸ਼ਕਤੀ ਨੂੰ ਜਾਣ ਨਹੀਂ ਸਕੋਗੇ। ਜਿਹੜੇ ਜਾਣਨ ਦਾ ਯਤਨ ਕਰਨ ਲਈ ਤੁਰੇ, ਅੰਤ ਕੋ ਚਾਹਨ ਜੋ ਗਏ ਸੋ ਆਏ ਅੰਤ ਗਵਾਏ। ਜਿਹੜੇ ਅੰਤ ਨੂੰ ਖੋਜਣ ਲਈ ਤੁਰੇ ਸਨ ਕਿ ਉਹਨੂੰ ਲੱਭਿਆ ਜਾਏ, ਉਹਦੀ ਅਖੀਰ ਕਿੱਥੇ ਹੈ? ਉਹ ਅੰਤ ਨੂੰ ਆਪਣਾ ਆਪਾ ਗਵਾ ਕੇ ਆ ਗਏ, ਉਸ ਦੀ ਅਖੀਰ ਪ੍ਰਾਪਤ ਨਾ ਕਰ ਸਕੇ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕਹੇ, ਓੜਖ ਓੜਖ ਭਾਲ ਥੱਕੇ, ਵੇਦ ਕਹਿਣ ਇੱਕ ਵਾਰ। ਅਖੀਰ ਨੂੰ ਉਸਦੀ ਅਖੀਰ ਲੱਭਦੇ ਲੱਭਦੇ ਥੱਕ ਗਏ, ਪਰ ਉਸਦੀ ਅਖੀਰ ਦਾ ਪਤਾ ਨਾ ਚੱਲਿਆ। ਉਹ ਸ਼ਕਤੀ ਹੈ, ਸਰਵ ਸ਼ਕਤੀਮਾਨ ਹੈ, ਸਾਰੀਆਂ ਸ਼ਕਤੀਆਂ ਉਸਦੇ ਅਧੀਨ ਨੇ, ਤਮਾਮ ਜੀਵਾਂ ਵਿੱਚ ਸੱਤਾ ਪੈਦਾ ਕਰਦਾ ਹੈ। ਜਦੋਂ ਚਾਹੇ ਉਹ ਸਾਰੀ ਸੱਤਾ ਨੂੰ ਆਪਣੇ ਅੰਦਰੋਂ, ਜੀਵਾਂ ਦੇ ਅੰਦਰੋਂ ਖਿੱਚ ਲੈਂਦਾ ਹੈ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਾਂ ਨਾਨਕ ਇੱਕ ਹੈ। ਜਦੋਂ ਚਾਹੇ ਜੀਵਾਂ ਨੂੰ ਸ਼ਕਤੀ ਅਰਪਣ ਕਰ ਦਿੰਦਾ, ਜਦੋਂ ਚਾਹੇ ਵਾਪਸ ਲੈ ਲੈਂਦਾ। ਸਾਰੀਆਂ ਸ਼ਕਤੀਆਂ ਉਸਦੇ ਅਧੀਨ ਨੇ। ਸਰਬ ਕਲਾ ਭਰਪੂਰ ਪ੍ਰਭ, ਭਰਪੂਰ ਦਾ ਅਰਥ ਹੈ ਪਰਿਪੂਰਨ ਹੈ। ਜਿਵੇਂ ਤੁਸੀਂ ਕਿਸੇ ਪਿਆਲੇ ਵਿੱਚ, ਕਿਸੇ ਬਰਤਨ ਵਿੱਚ ਪਾਣੀ ਪਾ ਦਿਓ, ਇਤਨਾ ਪਾਣੀ ਉਸ ਵਿੱਚ ਪੈ ਜਾਏ ਕਿ ਇੱਕ ਬੂੰਦ ਪਾਣੀ ਦੀ ਹੋਰ ਪੈਣ ਦੀ ਜਗ੍ਹਾ ਉਸ ਵਿੱਚ ਨਾ ਰਹੇ, ਉਸਨੂੰ ਭਰਪੂਰ ਕਹਿੰਦੇ। ਉਹ ਸਾਰੀਆਂ ਸ਼ਕਤੀਆਂ ਕਰਕੇ ਪਰਿਪੂਰਨ ਹੈ। ਜਿਤਨਾ ਕੁਝ ਤੁਸੀਂ ਸੰਸਾਰ 'ਤੇ ਦੇਖਦੇ ਹੋ ਇਹ ਤੁਹਾਡੀ ਕਿਰਤ ਨਹੀਂ, ਉਸਦੀ ਕਿਰਤ ਹੈ। ਉਸਨੇ ਪੈਦਾ ਕੀਤਾ ਹੈ ਸਭ ਕੁਝ, ਅਤੇ ਜੋ ਜਿਸ ਨੂੰ ਪੈਦਾ ਕਰਦਾ ਹੈ ਉਹ ਮਿਟਾ ਵੀ ਦਿੰਦਾ ਹੈ, ਮੇਟ ਦਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਕਲਾ ਉਹ ਸਰਵ ਕਲਾ ਸਮਰੱਥ ਹੀ ਨਹੀਂ ਹੈ, ਸਰਵ ਕਲਾ ਭਰਪੂਰ ਹੀ ਨਹੀਂ ਹੈ। ਬਿਰਥਾ ਜਾਨਨ ਹਾਰ, ਬਿਰਥਾ ਦਾ ਅਰਥ ਹੈ ਪੀੜਾ, ਬੰਦੇ ਦੇ ਅੰਦਰ ਦੀ ਉਹ ਦਸ਼ਾ ਜਿਸ ਤੋਂ ਬੰਦਾ ਵਿਆਕੁਲ ਹੋ ਜਾਏ, ਜਿਸ ਨੂੰ ਬੰਦਾ ਕਿਸੇ ਕੋਲ ਬੇਸ਼ੱਕ ਨਾ ਕਰੇ ਪਰ ਗੁਰੂ ਕੋਲ ਆ ਕੇ ਕਹਿੰਦਾ ਹੈ। ਐਸੀ ਇੱਕ ਕਸ਼ਕ ਜੋ ਕੇਵਲ ਉਸ ਨੂੰ ਕਹੀ ਜਾ ਸਕਦੀ ਹੈ, ਉਹ ਪੀੜਾ ਜਿਸ ਤੋਂ ਭਗਤ ਵਿਆਕੁਲ ਹੋ ਗਏ, ਜਿਸ ਨੂੰ ਰੱਬ ਦੇ ਪਿਆਰੇ ਐਸੇ ਕਹਿ ਉੱਠੇ ਕਿ ਕਿਹਦੇ ਕੋਲ ਆਪਣੇ ਮਨ ਦੀ ਪੀੜਾ ਕਹਾਂ, ਬਿਰਥਾ ਕਹੋ ਕੌਣ ਸੇ ਮਨ ਕੀ, ਕਿਹਦੇ ਕੋਲ ਪੀੜਾ ਕਹਾਂ, ਜਿਹੜੇ ਤਮਾਮ ਲੋਕ ਨੇ ਇਹ ਲੋਭ ਗ੍ਰਸੋ ਦਸੋ ਦਿਸ ਧਾਵਤ ਆਸਾ ਲਾਗੋ ਥਨਕੀ। ਇਹ ਤਾਂ ਲੋਭ ਦੇ ਗ੍ਰਸੇ ਹੋਏ ਦਸੇ ਦਿਸ਼ਾ ਵਿੱਚ ਦੌੜਦੇ ਨੇ, ਇਹਨਾਂ ਦੇ ਅੰਦਰ ਧਨ ਦੀ ਆਸਾ ਹੈ। ਮੈਂ ਆਪਣੀ ਪੀੜਾ ਕਿਸ ਅੱਗੇ ਕਹਾਂ। ਕਬੀਰ ਜੀ ਨੇ ਵੀ ਐਸੇ ਬਚਨ ਬਾਣੀ ਚ ਕਹੇ, ਕਿਹਦੇ ਪਾਸ ਜਾ ਕੇ ਕਹਾਂ, ਕੌਣ ਸੁਣੇਗਾ। ਸਤਿਗੁਰੂ ਪਾਤਸ਼ਾਹ ਨੇ ਦੀ ਗੱਲ ਕਰਦਿਆਂ ਕਰਦਿਆਂ ਜਦੋਂ ਮੰਜ਼ਿਲ ਤੇ ਪਹੁੰਚ ਗਏ, ਆਪ ਕਹਿਣ ਲੱਗੇ ਤੂੰ ਮੇਰੋ ਮੇਰ ਪਰਮਤ ਸੁਆਮੀ, ਪਹੁੰਚ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨੀ ਹਰ ਮੇਰੀ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਰੀ, ਰਾਮ ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਣੇ। ਇਬਾਦਤ ਕਰਕੇ ਕਬੀਰ ਇੱਕ ਹੋ ਗਿਆ ਰਾਮ ਨਾਲ, ਦੂਸਰਾ ਪਛਾਣ ਨਹੀਂ ਸਕਦਾ ਕਬੀਰ ਰਾਮ ਹੈ ਕਿ ਰਾਮ ਕਬੀਰ ਹੈ। ਉਹ ਅੰਦਰ ਦੀਆਂ ਜਾਣਨ ਵਾਲਾ ਹੈ, ਇਸ ਕਰਕੇ ਉਸ ਨੂੰ ਅੰਤਰ ਜਾਮੀ ਕਹਿੰਦੇ ਨੇ। ਬਾਣੀ ਚ ਬਚਨ ਆਏ ਨੇ ਅੰਤਰ ਜਾਮੀ ਸੋ ਪ੍ਰਭ ਪੂਰਾ, ਦਾਨ ਦੇਹ ਸਾਧੂ ਖੀ ਥੂਰਾ। ਅੰਤਰ ਜਾਮੀ ਹੈ ਜੋ ਤੁਹਾਡੇ ਅੰਦਰ ਦੀ ਬਿਰਥਾ ਹੈ ਉਸ ਨੂੰ ਉਹ ਸਮਝਣ ਵਾਲਾ ਹੈ। ਬਿਰਥਾ ਜਾਣਨ ਹਾਰ ਤੁਸੀਂ ਨਾ ਕਹੋ, ਉਹ ਫਿਰ ਵੀ ਜਾਣਦਾ ਹੈ। ਤੁਸੀਂ ਕਹੋ ਉਹ ਫਿਰ ਵੀ ਜਾਣਦਾ ਹੈ। ਪਰ ਬਾਣੀ ਨੇ ਐਸੇ ਬਚਨ ਵੀ ਕਹੇ ਕਿ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆ ਗਿਆ ਕੀ ਛ ਅਰਦਾਸ। ਅਰਦਾਸ ਕਿਸ ਅੱਗੇ ਕਰੀਏ, ਜਿਸ ਅੱਗੇ ਅਰਦਾਸ ਕਰਨੀ ਹੈ ਉਹ ਤਾਂ ਬਿਨਾਂ ਬੋਲਣ ਤੋਂ ਜਾਣਦਾ ਹੈ। ਬੋਲ ਕੇ ਅਰਦਾਸ ਕਰਨ ਦੀ ਲੋੜ ਨਹੀਂ, ਉਹ ਤੁਹਾਨੂੰ ਜਨਮ ਤੋਂ ਲੈ ਕੇ ਅਖੀਰ ਤੱਕ ਸਭ ਕੁਝ ਦੇ ਰਿਹਾ ਹੈ। ਬਿਨਾਂ ਮੰਗੇ ਜਿੰਦਾ ਚਲਿਆ ਜਾ ਰਿਹਾ ਹੈ, ਪਰ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਤਨਾ ਕੁਝ ਮਿਲੇਗਾ, ਪਰ ਉਸਨੇ ਦੇ ਦਿੱਤਾ। ਕਈ ਵਾਰ ਤੁਸੀਂ ਕਹਿੰਦੇ ਹੋ ਕਿ ਜਿੱਥੇ ਉਸਨੇ ਪਹੁੰਚਾਇਆ ਹੈ ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਇੱਥੇ ਪਹੁੰਚ ਜਾਵਾਂਗਾ। ਪਹੁੰਚਾਉਣ ਵਾਲਾ ਉਹ ਹੈ, ਤੁਹਾਡੇ ਪੀੜਾ ਨੂੰ ਉਹ ਜਾਣਦਾ ਹੈ, ਉਸ ਪੀੜਾ ਦਾ ਸਮਾਧਾਨ ਕਰਦਾ ਹੈ। ਆਪਣਾ ਨਾਮ ਦੇ ਕੇ ਜੀਵ ਦੀ ਪ੍ਰਤਪਾਲਣਾ ਕਰਦਾ, ਆਪਣੇ ਨਾਮ ਨਾਲ ਜੋੜ ਕੇ ਇਹਦੀਆਂ ਪੀੜਾ ਨੂੰ ਖਤਮ ਕਰਦਾ। ਯਾਦ ਰੱਖੋ ਜਿੰਨੇ ਦੁੱਖ ਦਰਦ ਵੇਦਨਾ ਪੀੜਾ ਹੈ ਜਦੋਂ ਤੁਸੀਂ ਉਸ ਦਾ ਨਾਮ ਜਪਦੇ ਹੋ। ਨਾਮ ਇੱਕ ਐਸੀ ਔਸ਼ਧੀ ਹੈ ਜੋ ਸਾਰੇ ਰੋਗਾਂ ਨੂੰ ਮਿਟਾ ਦਿੰਦੀ ਹੈ। ਬਾਣੀ ਨੇ ਬਚਨ ਕਹੇ ਨੇ ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ। ਹਰ ਜਪ ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁੱਖਾਂ ਖਾਣ। ਨਾਮ ਐਸੀ ਦਵਾਈ ਸਾਰੇ ਰੋਗਾਂ ਦਾ ਨਾਸ਼ ਕਰ ਦਿੰਦੀ ਹੈ। ਕਿਤਨੀ ਵੀ ਰੋਗ ਕਿਉਂ ਨਾ ਹੋਣ, ਹਉਮੈ ਦੇ ਰੋਗ ਤੱਕ ਬਾਣੀ ਉਸ ਦਾ ਨਾਸ ਕਰਦੀ ਹੈ, ਉਸ ਦਾ ਨਾਮ ਹਉਮੈ ਨੂੰ ਖਤਮ ਕਰ ਦਿੰਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਬ ਕਲਾ ਭਰਪੂਰ ਪ੍ਰਭ ਨਿਰਥਾ ਚਾਨਣ ਹਾਰ, ਤੋਂ ਪੀੜਾ ਨੂੰ ਜਾਣਨ ਵਾਲਾ ਹੈ। ਅਗਲੀ ਪੰਕਤੀ ਚ ਕਹਿ ਰਹੇ ਹਾਂ,
ਜਾਂ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾਂ ਕੈ ਸਿਮਰਨ ਉਦਰੀਐ, ਦੇਖੋ ਕੈਸਾ ਸੰਯੋਗ ਹੈ, ਬੱਚਿਆਂ ਨੂੰ ਸਿਮਰਦੇ ਹੋ, ਗਰਕ ਹੋ ਜਾਏਗਾ, ਤਨ ਨੂੰ ਸਿਮਰੋਗੇ ਡੁੱਬ ਜਾਓਗੇ, ਪਦਾਰਥਾਂ ਮਹਿਲਾਂ ਨੂੰ ਸਿਮਰਨ ਕਰੋਗੇ ਸੰਸਾਰ ਸਾਗਰ ਵਿੱਚ ਗਰਕ ਜਾਓਗੇ, ਸੁੱਖਾਂ ਨੂੰ ਸਿਮਰੋਗੇ ਤਾਂ ਵੀ ਦੁਖੀ ਹੋਵੋਗੇ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਮਨੁੱਖ ਸੁੱਖ ਨੂੰ ਯਾਦ ਕਰਦਾ ਹੈ ਪਰ ਦੁੱਖ ਪ੍ਰਾਪਤ ਹੁੰਦੇ ਨੇ, ਸੁੱਖ ਮੰਗਤ ਦੁੱਖ ਆਗੇ ਆਵੇ, ਸੁੱਖ ਦੀ ਪ੍ਰਾਪਤੀ ਲਈ ਦਿਨ ਰਾਤ ਦੌੜਨਾ ਹੈ। ਤੇ ਗੁਰਦੇਵ ਜੀ ਕਹਿੰਦੇ ਨੇ ਕਿ ਸੁੱਖ ਕਾ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਚਾਹੀਦਾ ਸੁੱਖ ਹੈ ਔਰ ਸੁੱਖ ਦੀ ਪ੍ਰਾਪਤੀ ਲਈ ਦੁੱਖ ਉਠਾ ਰਿਹਾ ਹੈ। ਜਨ ਜਨ ਕੀ, ਜਣੇ ਖੜੇ ਦੀ ਸੇਵਾ ਕਰਦਾ ਹੈ, ਸੁੱਖ ਮਿਲ ਜਾਏ। ਬਿਰਤੀ ਐਸੀ ਬਣ ਗਈ ਕਿ ਈਸ਼ਵਰ ਨੂੰ ਭੁੱਲ ਗਿਆ। ਦੁਆਰ ਦੁਆਰ ਸਾਨ ਜੋ ਡੋਲਤ, ਨਾ ਸੁਧ ਰਾਮ ਭਜਨ ਕੀ, ਦਰਵਾਜ਼ੇ ਦਰਵਾਜ਼ੇ ਤੇ ਸਤਿਗੁਰੂ ਕਹਿੰਦੇ ਨੇ ਕੁੱਤੇ ਵਾਂਗ ਭਟਕਦਾ ਹੈ। ਰੱਬ ਦੇ ਭਜਨ ਦੀ ਸੁਧ ਹੀ ਨਹੀਂ, ਉਧਰ ਧਿਆਨ ਨਹੀਂ, ਉਧਰੋਂ ਬੇਸੁਧ ਹੈ। ਕਦੇ ਨਹੀਂ ਸੋਚਿਆ ਉਸ ਦਾ ਭਜਨ ਕੀਤਾ ਜਾਵੇ। ਹਾਲਾਂਕਿ ਬਾਣੀ ਵਿੱਚ ਐਸੇ ਬਚਨ ਪੜਦਾ ਹੈ ਕਿ ਐਸੋ ਸਹਾਈ ਹਰ ਕੋ ਨਾਮ, ਨਾਮ ਇਸ ਤਰ੍ਹਾਂ ਸਹਾਇਤਾ ਕਰਨ ਵਾਲਾ ਹੈ। ਪੁੱਛਿਆ ਕਿਵੇਂ, ਕਹਿਣ ਲੱਗੇ ਸਾਧ ਸੰਗਤ ਭਜ ਪੂਰਨ ਕਾਮ, ਸਤਸੰਗਤ ਵਿੱਚ ਜਾ ਕੇ ਜਪ, ਤੇ ਸਭ ਤੋਂ ਪਹਿਲਾਂ ਨਾਮ ਦਾ ਅਸਰ ਇਹ ਹੋਏਗਾ ਕਿ ਤੇਰੇ ਕੰਮ ਪੂਰੇ ਹੋਣਗੇ। ਆਖਰ ਕੰਮਾਂ ਦੀ ਪੂਰਤੀ ਲਈ ਦਿਨ ਰਾਤ ਤੋੜ ਰਿਹਾ ਹੈ। ਸਾਧ ਸੰਗਤ ਭਜ ਪੂਰਨ ਕਾਮ, ਕਹਿਣ ਲੱਗੇ ਨਾਮ ਐਸਾ ਹੈ ਇਸ ਤਰ੍ਹਾਂ ਸਹਾਇਤਾ ਕਰਦਾ, ਬੂਡਤ ਕੋ ਜੈਸੇ ਬੇੜੀ ਮਿਲਤ, ਜਿਵੇਂ ਕਿਸੇ ਡੁੱਬਦੇ ਨੂੰ ਬੇੜੀ ਮਿਲ ਜਾਏ। ਬਸ ਇਸ ਤਰ੍ਹਾਂ ਕਿ ਡੁੱਬ ਚੱਲਿਆ, ਉਧਰੋਂ ਬੇੜੀ ਨੂੰ ਹੱਥ ਪੈ ਗਿਆ, ਬੇੜੀ 'ਚ ਬੈਠ ਕੇ ਪਾਰ ਹੋ ਗਿਆ, ਇੱਕ ਕਿਨਾਰੇ 'ਚ ਬੇੜੀ 'ਚ ਬੈਠ ਕੇ ਦੂਸਰੇ ਕਿਨਾਰੇ ਉੱਤਰ ਜਾਣਾ ਗੱਲ ਹੋ ਰਿਹਾ ਹੈ, ਪਰ ਡੁੱਬਦੇ ਨੂੰ ਬੇੜੀ ਮਿਲ ਜਾਏ ਉਹ ਅਲੱਗ ਗੱਲ ਹੈ। ਬੂਡਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਦੀਵਾ ਬੁੱਝ ਚੱਲਿਆ ਹੋਏ ਉਹਦੇ 'ਚ ਫਿਰ ਤੋਂ ਤੇਲ ਪੈ ਜਾਏ ਤੇ ਫਿਰ ਜਗ ਪੈਂਦਾ ਹੈ। ਜਲਤ ਅਗਨੀ ਮਿਲਤ ਨੀਰ, ਅੱਗ ਬਲਦੀ ਹੈ ਉਹਨੂੰ ਪਾਣੀ ਮਿਲ ਜਾਏ ਬਲਦੀ ਅੱਗ ਨੂੰ ਤੇ ਬੁੱਝ ਜਾਂਦੀ ਹੈ। ਗੁਰਦੇਵ ਜੀ ਕਹਿੰਦੇ ਨਾਮ ਜਪ, ਜਿਹੜੀ ਤ੍ਰਿਸ਼ਨਾ ਦੀ ਅੱਗ ਤੇਰੇ ਅੰਦਰ ਬਲ ਰਹੀ ਹੈ ਉਹ ਅੱਗ ਬੁੱਝ ਜਾਏਗੀ। ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁੱਖ ਹੈ ਖੀਰ। ਬੱਚਾ ਰੋਂਦਾ ਹੈ ਤੇ ਮਾਂ ਜਲਦੀ ਨਾਲ ਉਹਦੇ ਮੂੰਹ 'ਚ ਅਸਥਨ ਪਾ ਦਿੰਦੀ ਹੈ। ਬੱਚਾ ਦੁੱਧ ਪੀਂਦਾ ਤੇ ਚੁੱਪ ਕਰ ਜਾਂਦਾ, ਜੈਸੇ ਬਾਰਕ ਮੁੱਖ ਹੈ ਖੀਰ। ਨਾਮ ਇਸ ਤਰ੍ਹਾਂ ਤੇਰੀ ਸਹਾਇਤਾ ਕਰੇਗਾ ਜੈਸੇ ਰਣ ਮੈਂ ਸਖਾ ਪ੍ਰਹਾਤ, ਮੈਦਾਨ ਜੰਗ ਵਿੱਚ ਜਿਵੇਂ ਕੋਈ ਪਰਾ ਪੁੱਜ ਕੇ ਸਹਾਇਤਾ ਕਰਦਾ ਹੈ। ਪਰ ਤੂੰ ਜਪੇ ਤਾਂ ਹੀ ਨਾ, ਤੂੰ ਤਾਂ ਧਿਆਨ ਨਹੀਂ ਦਿੰਦਾ ਨਾਮ ਵੱਲ, ਬਸ ਇਸ ਬਾਣੀ ਨੂੰ ਪੜ੍ਹੀ ਜਾਂਦਾ ਹੈ। ਜਿਸ 'ਚ ਬਹੁਤ ਕੁਝ ਪ੍ਰਾਪਤ ਹੋਣਾ ਸੀ, ਕੇਵਲ ਪੜ੍ਹ ਕੇ ਗੱਲ ਸਾਚਦੀ, ਕਹਿੰਦਾ ਮੈਂ ਪਾਠ ਕਰ ਲਿਆ। ਇਹਨੂੰ ਪੁੱਛੇ ਪਾਠ ਕਰਕੇ ਪ੍ਰਾਪਤ ਕੀ ਹੋਇਆ, ਉਸ ਪਾਠ ਵਿੱਚੋਂ ਮਿਲਿਆ ਕੀ, ਖੋਜਿਆ ਕੀ, ਉਹਦੀ ਆਊਟਪੁੱਟ ਕੀ ਹੈ? ਕੁਝ ਵੀ ਨਹੀਂ। ਸਾਹਿਬ ਸਤਿਗੁਰੂ ਪਾਵਨ ਬਾਣੀ 'ਚ ਕਹਿੰਦੇ ਨੇ, ਪਿਆਰਿਆ ਆਪ ਪੜ੍ਹ ਕੇ ਆਏ ਨੂੰ ਸਿਮਰੋ, ਸਿਮਰ ਸਿਮਰ ਸੁੱਖ ਪਾਵੋ। ਕੀ ਸਿਮਰਦੇ ਹੋ? ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਕਹਿੰਦੇ ਹੋ, ਕਿ ਗੁਰੂ ਦੀ ਗੱਲ ਮੰਨਦੇ ਹੋ? ਗੁਰੂ ਤਾਂ ਕਹਿੰਦੇ ਸਿਮਰੋ, ਸਿਮਰ ਸਿਮਰ ਸੁੱਖ ਪਾ, ਪਰ ਅਸੀਂ ਤਾਂ ਸਿਮਰਿਆ ਨਹੀਂ। ਸੁੱਖ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਸੁੱਖ ਪ੍ਰਾਪਤ ਹੋ ਜਾਵੇ, ਪਰ ਗੁਰੂ ਕਹਿੰਦਾ ਸਿਮਰਨ ਤੋਂ ਬਿਨਾਂ ਮਿਲਣਗੇ ਹੀ ਨਹੀਂ। ਅਸੀਂ ਜਿਤਨਾ ਸਾਜੋ ਸਮਾਨ ਆਪਣੇ ਜੀਵਨ ਵਿੱਚ ਇਕੱਠਾ ਕਰਦੇ, ਸਭ ਕੂੜਾ ਕਰਕਟ, ਉਸ ਤੋਂ ਦੁੱਖ ਉਠਾਉਂਦੇ, ਫਿਰ ਅਸੀਂ ਰੋਂਦੇ ਕਿ ਦੁੱਖ ਕਿਉਂ ਮਿਲ ਗਿਆ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ, ਧਿਆਨ ਦੇ, ਧਿਆਨ ਦੇ, ਜੇ ਦੁੱਖ ਮਿਲਿਆ ਹੈ ਕੋਈ ਬੀਜ ਹੋਏਗਾ ਦੁੱਖ ਦਾ, ਇਸ ਕਰਕੇ ਜੇ ਦੁੱਖ ਤੋਂ ਦੂਰ ਜਾਣਾ ਚਾਹੁੰਦਾ ਹੈ ਤਾਂ ਈਸ਼ਵਰ ਵੱਲ ਧਿਆਨ ਦੇ, ਨਾਮ ਛਪ, ਉਹਦੇ ਨਾਲ ਜੁੜ, ਫਿਰ ਕਦੇ ਦੁੱਖ ਨਹੀਂ ਆਏਗਾ। ਦੁੱਖ ਤਾਂ ਆਉਂਦਾ ਹੀ ਤਾਂ ਹੈ, ਦੁੱਖ ਤਦੇ ਜਾਂ ਵਿਸਰ ਜਾਵੇ, ਜਦੋਂ ਉਹ ਭੁੱਲ ਜਾਏ ਤੇ ਫਿਰ ਦੁੱਖ ਆ ਜਾਂਦੇ ਨੇ। ਭੁੱਖ ਵਿਆਪੈ ਪਵਿਤ ਥਾਵੈ, ਅੰਦਰ ਭੁੱਖ ਵਿਆਪਦੀ ਹੈ, ਦਸੇ ਦਿਸ਼ਾਵਾਂ ਵਿੱਚ ਮਨ ਦੌੜ ਜਾਂਦਾ ਹੈ। ਗੁਰੂ ਸਾਹਿਬ ਪਾਵਨ ਬਾਣੀ 'ਚ ਵਚਨ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਾਂ ਕਹਿ ਸਿਮਰਨ ਉਧਰੀ ਹੈ, ਬਚ ਜਾਈਦਾ ਹੈ, ਉਧਾਰ ਉਧਾਰ ਹੋ ਜਾਂਦਾ ਹੈ, ਮੁਕਤੀ ਮਿਲ ਜਾਂਦੀ ਹੈ, ਬੰਧਨਾ ਤੋਂ ਛੁੱਟ ਜਾਈਦਾ ਹੈ, ਕਿਤਨਾ ਕੁਝ ਪ੍ਰਾਪਤ ਹੋ ਜਾਂਦਾ ਹੈ। ਜਦੋਂ ਬਾਣੀ ਨੂੰ ਪੜੋਗੇ ਕਦੇ ਹੈਰਾਨ ਨਹੀਂ ਹੋਏ ਤੁਸੀਂ ਪੜ੍ਹ ਕੇ ਕਿ ਸਿਮਰਨ ਵਿੱਚ ਇਤਨੀ ਸ਼ਕਤੀ, ਬਸ ਪੜ੍ਹ ਕੇ ਲੰਘੀ ਜਾਂਦੇ ਹੋ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬੂ ਨ ਚੂਰੇ। ਪਰ ਇਹਨੂੰ ਪੁੱਛੇ ਕਿਸ ਲਈ ਕਹੀ ਗਈ ਬਾਣੀ? ਤੇਰੇ ਲਈ ਨਾ, ਤੇ ਜੇ ਕਾਰਜ ਪੂਰੇ ਹੁੰਦੇ ਨੇ ਫਿਰ ਸਿਮਰ, ਜੇ ਤੁਰਨਾ ਨਹੀਂ ਪੈਂਦਾ ਫਿਰ ਸਿਮਰ, ਜੇ ਤੇਰੇ 'ਚ ਗੁਣ ਆਉਣੇ ਨੇ ਫਿਰ ਸਿਮਰ, ਉਸ ਤਾਂ ਕਿ ਗੁਣ ਆ ਸਕਣ, ਸਿਮਰਨ ਕਰਕੇ ਕਾਰਜ ਪੂਰੇ ਹੋ ਸਕਣ। ਸਿਮਰਨ ਕਰਕੇ ਤੈਨੂੰ ਫਿਰ ਚੁਣਨਾ ਨਾ ਪਏ। ਸਾਹਿਬ ਸਤਿਗੁਰੂ ਪਾਵਨ ਬਾਣੀ 'ਚ ਕਹਿੰਦੇ ਨੇ, ਜਾਂ ਕਹਿ ਸਿਮਰਨ ਉਧਰੀਏ, ਨਾਨਕ ਤਿਸ ਬਲਿਹਾਰ, ਜਿਸ ਦੇ ਸਿਮਰਨ ਨਾਲ ਉਧਾਰ ਹੋ ਜਾਂਦਾ ਹੈ। ਸਤਿਗੁਰਦੇਵ ਜੀ ਕਹਿੰਦੇ ਨੇ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਜੋ ਪੀੜਾ ਹਰਦਾ ਹੈ, ਪੀੜਾ ਦੇ ਜਾਣਨ ਵਾਲਾ ਹੈ, ਸਾਰੀਆਂ ਸ਼ਕਤੀਆਂ ਜਿਸ ਦੇ ਅਧੀਨ ਨੇ, ਸਰਬ ਕਲਾ ਕਰਕੇ ਭਰਪੂਰ ਹੈ, ਪਰਿਪੂਰਨ ਹੈ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਜਾਂ ਕਹਿ ਸਿਮਰਨ ਉਧਰੀ ਹੈ, ਨਾਨਕ ਤਿਸ ਬਲਿਹਾਰ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਅਗਲੀ ਪੰਕਤੀ 'ਚ ਕਹਿ ਰਹੇ ਹਾਂ,
ਅਸ਼ਟਪਦੀ ਟੂਟੀ ਗੰਡ ਨਹਾਰ ਗੋਪਾਲ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਟੁੱਟੀ ਗੰਢ ਨਹਾਰ ਗੋਪਾਲ, ਟੂਟੀ ਟੁੱਟ ਜਾਏ ਜਦੋਂ, ਯਾਦ ਰੱਖਿਓ ਜੇ ਤੁਸੀਂ ਕਹੋ ਨਾ ਸਾਡੀ ਪ੍ਰੀਤ ਉਸ ਨਾਲ ਜੁੜੀ ਹੈ ਤਾਂ ਝੂਠ ਹੋਏਗਾ। ਸਾਡੀ ਪ੍ਰੀਤ ਉਸ ਨਾਲ ਆਰਟੀਫਿਸ਼ਲ ਹੈ, ਬਣਾਵਟੀ ਹੈ, ਤੇ ਜੇ ਆਪਾਂ ਇਹ ਕਹਿ ਦਈਏ ਕਿ ਪ੍ਰੀਤ ਟੁੱਟ ਗਈ, ਇਹ ਵੀ ਕੋਈ ਅਤਕਥਨੀ ਨਹੀਂ ਹੈ, ਕਿਉਂਕਿ ਅਸੀਂ ਤਾਂ ਜੋੜਨ ਦਾ ਢੌਂਗ ਕਰਦੇ ਹਾਂ, ਟੁੱਟੀ ਚੀਜ਼ ਨੂੰ ਜੋੜਨ ਦਾ ਯਤਨ ਕੀਤਾ ਜਾਂਦਾ ਨਾ, ਤੇ ਜਿਹੜੀ ਜੁੜੀ ਹੈ ਉਸਨੂੰ ਤਾਂ ਜੋੜਨ ਦੀ ਲੋੜ ਨਹੀਂ। ਬਾਣੀ ਕਿਉਂ ਪੜ੍ਹਦੇ ਹੋ ਕਿ ਟੁੱਟੀ ਜੁੜ ਜਾਏ? ਨਾਮ ਕਿਉਂ ਜਪਦੇ ਹੋ ਕਿ ਟੁੱਟੀ ਜੁੜ ਜਾਏ? ਸਤਸੰਗ ਕਿਉਂ ਕਰਦੇ ਹੋ ਕਿ ਟੁੱਟੀ ਗੰਢੀ ਜਾਏ? ਸੇਵਾ ਤੇ ਸਿਮਰਨ ਕਰਦੇ ਹੋ ਕਿ ਟੁੱਟੀ ਗੰਢੀ ਜਾਏ? ਇਹਦਾ ਮਤਲਬ ਟੁੱਟੀ ਹੈ ਨਾ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਬਾਣੀ ਵਿੱਚ, ਉਸ ਅੱਗੇ ਅਰਦਾਸ ਕਰੋ ਗੰਢੀ ਜਾਏਗੀ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁੱਖਦਾਰੀ। ਉਹ ਨਿਰੰਕਾਰ ਦੁੱਖਾਂ ਦੀ ਦਾਰੀ ਦਵਾਈ ਹੈ। ਤੁਹਾਡੀ ਟੁੱਟੀ ਹੋਈ ਪ੍ਰੀਤ ਨੂੰ ਮੁੜ ਕੇ ਮੋੜ ਕੇ ਜੋੜਨ ਵਾਲਾ ਹੈ। ਕਈ ਬਹੋੜ ਬੰਦੀ ਛੋੜ, ਤੁਹਾਡੇ ਬੰਧਨਾਂ ਨੂੰ ਤੋੜਨ ਵਾਲਾ ਹੈ, ਬੰਧਨਾਂ ਤੋਂ ਛੁਟਕਾਰਾ ਦਵਾਉਣ ਵਾਲਾ ਹੈ, ਦੁੱਖਾਂ ਦੀ ਦਵਾਈ ਹੈ। ਉਹਦੇ ਅੱਗੇ ਅਰਦਾਸ ਕਰਕੇ ਕਹੋ ਕਿ ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਉ ਹੈ ਭਗਤ ਗੋਬਿੰਦ ਕਾ। ਬਸ ਮੇਰਾ ਨਾਮ ਪੈ ਗਿਆ, ਲੋਕ ਮੈਨੂੰ ਭਗਤ ਕਹਿੰਦੇ, ਬੜਾ ਰੱਬ ਦਾ ਪਿਆਰਾ ਹੈ। ਰੱਖੋ ਪੈਗ ਤੁਮਾਰੀ, ਮੈਂ ਪਿਆਰਾ ਨਹੀਂ ਹਾਂ, ਹੁਣ ਮੇਰੀ ਲਾਜ ਤੂੰ ਰੱਖਣੀ ਹੈ, ਤੇਰੀ ਲਾਜ ਹੈ। ਨਾਮਦੇਵ ਜੀ ਮਹਾਰਾਜ ਆਪ ਮੰਦਰ ਵਿੱਚ ਚਲੇ ਗਏ, ਮੰਦਰ ਦੇ ਬ੍ਰਾਹਮਣਾਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਆਪ ਜੀ ਨੇ ਬਚਨ ਕਹੇ ਕਿ ਮੂਹੇ ਹੂਏ ਜੋ ਮੁਕਤ ਦੇ ਹੋਗੇ, ਮੁਕਤ ਨਾ ਜਾਣਾ ਕੋਇਲਾ, ਇਹ ਪੰਡੀਆ ਮੁਖ ਕੋ ਢੇਡ ਕਹੇ, ਤੇਰੀ ਪੈਗ ਪਛਾਉਣੀ ਕੋਇਲਾ, ਤੂੰ ਜੋ ਦਿਆਲ ਕਿਰਪਾਲ ਕਹੀਤ ਹੈ, ਅਤ ਭੁਜ ਭਇਓ ਅਪਾਰ ਲਾ, ਫਿਰ ਦੀਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਕਹਿਣ ਲੱਗੇ ਮੈਨੂੰ ਠੇਡ ਕਹਿੰਦੇ ਨੇ, ਨੀਵੀਂ ਜਾਤੀ ਦਾ ਕਹਿੰਦੇ ਨੇ, ਮੇਰਾ ਤਾਂ ਕੁਝ ਨਹੀਂ ਜਾਣਾ ਨਾ, ਇਹ ਤਾਂ ਤੇਰੀ ਇੱਜ਼ਤ ਨੂੰ ਵੱਟਾ ਲੱਗਦਾ ਹੈ, ਤੈਨੂੰ ਕਹਿ ਰਹੇ ਨੇ, ਮੈਨੂੰ ਨਹੀਂ ਕਹਿ ਰਹੇ, ਮੈਂ ਕੌਣ? ਇਹ ਪੰਡੀਆ ਮੁੱਖ ਠੇਡ ਕਹਿਤ, ਤੇਰੀ ਪੈਚ ਪਛਾਉਂਦੀ ਹੋਏ ਲਾ, ਕਿਉਂਕਿ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਸ੍ਰਿਸ਼ਟੀ ਦੇ ਰਚਣ ਵਾਲਾ ਹੈ, ਪਾਰਾ ਵਾਰ ਰਹਿਤ ਹੈ। ਜਦੋਂ ਇਤਨੇ ਬਚਨ ਨਾਮਦੇਵ ਨੇ ਕਹੇ ਤੇ ਫਿਰ ਟੁੱਟੀ ਗੰਢ ਅਨਹਾਰ ਗੋਪਾਲ, ਉਸਨੇ ਗੰਢ ਦਿੱਤੀ ਟੁੱਟੀ। ਬਾਣੀ ਚ ਬਚਨ ਆਏ, ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਥਾਰੀ, ਨਾਮ ਪਰਿਉ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹਰ ਜੀਓ ਨੇ ਮਾਣਿਆ ਤੂੰ ਮਾਣ, ਨਚੀਜ਼ਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਜੈਸਾ ਬਾਰਕ ਭਾਈ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁ ਪਿਤਾ ਗੱਲ ਲਾਵੈ। ਤੂੰ ਟੁੱਟੀ ਹੋਈ ਨੂੰ ਗੰਢ ਸਕਦਾ ਹੈ, ਦਇਆ ਕਰ ਤੇ ਟੁੱਟੀ ਗੰਢ ਅਰਦਾਸ ਕਰਿਆ ਕਰੋ, ਕਿਉਂਕਿ ਬਾਣੀ ਕਹਿੰਦੀ ਟੁੱਟੀ ਗੰਢ ਅਨਹਾਰ, ਅੱਗੇ ਕਹਿੰਦੇ ਗੋਪਾਲ। ਗੋ ਦਾ ਅਰਥ ਹੈ ਪ੍ਰਿਥਵੀ, ਤੇ ਪਾਲ ਦਾ ਅਰਥ ਹੈ ਪਾਲਣਾ ਕਰਨ ਵਾਲਾ ਈਸ਼ਵਰ। ਜੋ ਤਮਾਮ ਸ੍ਰਿਸ਼ਟੀ ਦੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ ਉਹ ਗੋਪਾਲ। ਟੁੱਟੀ ਗਾਂਢਨ ਹਾਰ ਗੋਪਾਲ, ਤਮਾਮ ਜੀਵਾਂ ਦੀ ਟੁੱਟੀ ਬਿਰਤੀ ਨੂੰ ਆਪਣੇ ਨਾਲ ਗੰਢ ਲੈਂਦਾ ਹੈ। ਜਿਹਦੀ ਉਸ ਨਾਲ ਟੁੱਟ ਗਈ ਪ੍ਰੀਤ ਉਹਨੂੰ ਮੁੜ ਜੋੜ ਲੈਂਦਾ ਹੈ, ਜਿਹਦੀ ਉਸ ਨਾਲ ਬਿਰਤੀ ਜੁੜਦੀ ਨਹੀਂ ਉਹਨੂੰ ਜੋੜ ਲੈਂਦਾ ਹੈ। ਤੇ ਅਗਲੀ ਪੰਕਤੀ ਚ ਗੁਰਦੇਵ ਪਿਤਾ ਕਹਿੰਦੇ ਨੇ,
ਸਰਬ ਜੀਆ ਆਪੇ ਪ੍ਰਤਪਾਲ,
ਸਰਬ ਜੀਆ ਆਪੇ ਪ੍ਰਤਪਾਲ, ਸਾਰੇ ਜੀਵਾਂ ਦੀ ਆਪ ਪ੍ਰਤਪਾਲਣਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੜੇ ਕਮਾਲ ਦੇ ਬਚਨ ਕਹੇ ਨੇ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਹਾਥੀ ਤੱਕ ਉਹ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਪਾਲਦਾ ਹੈ, ਸਭ ਨੂੰ ਰੋਜੀ ਦਿੰਦਾ ਹੈ, ਕਿਸੇ ਦੀ ਰੋਜੀ ਰੋਕਦਾ ਨਹੀਂ। ਸਰਬ ਜੀਆਂ ਆਪੇ ਪ੍ਰਤਪਾਲ ਅਗਲੀ ਪੰਕਤੀ ਚ ਕਹਿ ਰਹੇ ਹਨ।
ਸਗਲ ਕੀ ਚਿੰਤਾ ਜਿਸ ਮਨ ਮਾਹੇ,
ਕਹਿਣ ਲੱਗੇ ਸਾਰਿਆਂ ਦੀ ਜਿਸ ਦੇ ਮਨ ਵਿੱਚ ਚਿੰਤਾ ਹੈ ਉਹ ਚਿੰਤਾ ਕਰਦਾ ਨਾ ਤੁਹਾਡੀ, ਪਰ ਤੁਹਾਨੂੰ ਨਹੀਂ ਪਤਾ ਕਿ ਸਾਡੀ ਚਿੰਤਾ ਕੋਈ ਕਰ ਰਿਹਾ। ਤੁਸੀਂ ਖੁਦ ਚਿੰਤਾ ਵਿੱਚ ਪਏ ਹੋ। ਗੁਰੂ ਤੁਹਾਨੂੰ ਕਹਿੰਦਾ ਵੀ ਚਿੰਤਾ ਛੱਡ, ਅਚਿੰਤ ਰਹੋ, ਨਾਨਕ ਲੱਗ ਪਾਈ। ਪਰ ਤੁਸੀਂ ਅਚਿੰਤ ਹੋਣ ਲਈ ਤਿਆਰ ਹੀ ਨਹੀਂ, ਤੁਸੀਂ ਚਿੰਤਾ ਕਰਦੇ ਹੋ। ਮੇਰੇ ਬੱਚੇ ਹਾਏ, ਇਹਨਾਂ ਦੀ ਪ੍ਰਤਪਾਲਣਾ ਕੌਣ ਕਰੇਗਾ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ ਆਪ ਜਾ ਰਹੇ ਨੇ ਰਸਤੇ ਤੇ ਭਾਈ ਮਰਦਾਨੇ ਨੇ ਸਵਾਲ ਕਰ ਦਿੱਤਾ, ਸਤਿਗੁਰੂ ਆਪ ਦਿਨ ਰਾਤ ਤੁਰੇ ਫਿਰਦੇ ਹੋ, ਅਸੀਂ ਲੋਕ ਆਪ ਦੇ ਨਾਲ ਹਾਂ, ਆਪ ਜੀ ਵਿੱਚ ਇਤਨੀ ਸ਼ਕਤੀ ਹੈ ਕਿ ਆਪ ਇੱਕ ਵਾਰ ਬਚਨ ਕਰ ਦਿਓ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਹੋ ਜਾਏ, ਤੇ ਕੋਈ ਜੀਵ ਐਸਾ ਨਹੀਂ ਜਿਸ ਦਾ ਉਧਾਰ ਨਾ ਹੋਵੇ। ਫਿਰ ਆਪ ਸਾਰਿਆਂ ਨੂੰ ਬੈਕੁੰਠ ਵਿੱਚ ਕਿਉਂ ਨਹੀਂ ਭੇਜਦੇ? ਸਭ ਨੂੰ ਭੇਜੋ ਬੈਕੁੰਠ ਵਿੱਚ। ਇਹ ਜਿਹੜਾ ਥਾਂ ਥਾਂ ਤੇ ਜਾ ਕੇ ਔਖੀਆਂ ਘਾਟੀਆਂ ਲੰਘ ਕੇ ਲੋਕਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋ, ਇੱਕੇ ਵਾਰੀ ਨਿਸਤਾਰਾ ਕਰਦੇ ਹੋ, ਸਭ ਨੂੰ ਬੈਕੁੰਠ ਭੇਜਦੇ ਹੋ। ਗੁਰੂ ਸਾਹਿਬ ਹੱਸ ਪਏ, ਕਹਿਣ ਲੱਗੇ ਭਾਈ ਮਰਦਾਨਿਆਂ, ਕੋਈ ਬੈਕੁੰਠ ਜਾਣ ਲਈ ਤਿਆਰ ਨਹੀਂ। ਕਹਿਣ ਲੱਗਾ ਮਹਾਰਾਜ, ਐਸਾ ਮੈਂ ਨਹੀਂ ਮੰਨਦਾ ਕਿ ਤੁਸੀਂ ਕਿਸੇ ਨੂੰ ਬੈਕੁੰਠ ਭੇਜੋ, ਉਹ ਕਹੇ ਮੈਂ ਨਹੀਂ ਜਾਣਾ। ਆਪ ਬਚਨ ਬਲਾਸ ਕਰਦੇ ਜਾ ਰਹੇ ਨੇ ਤੇ ਰਸਤੇ ਦੇ ਕੰਢੇ ਤੇ ਇੱਕ ਵਿਅਕਤੀ ਗਾਦੀ ਤੇ ਬੈਠਾ ਬਲਦਾਂ ਨੂੰ ਹਿੱਕ ਰਿਹਾ, ਹੱਟ ਚੱਲ ਰਿਹਾ, ਖੂਹ ਵਗ ਰਿਹਾ, ਪਾਣੀ ਨਾਲ ਧਰਤੀ ਸਿੰਜੀ ਜਾ ਰਹੀ। ਉਹ ਜਿਹੜਾ ਗਾਦੀ ਤੇ ਬੈਠ ਕੇ ਬਲਦਾਂ ਨੂੰ ਹਿੱਕਦਾ, ਉਹਦੀਆਂ ਲੱਤਾਂ ਨਹੀਂ ਹਨ, ਲੱਤਾਂ ਮਾਰੀਆਂ ਹੋਈਆਂ, ਤੁਰ ਨਹੀਂ ਸਕਦਾ, ਇਸ ਕਰਕੇ ਉਹ ਗਾਦੀ ਤੇ ਬੈਠ ਕੇ ਹਿੱਕਦਾ ਹੈ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਮਰਦਾਨਿਆਂ, ਆਪਾਂ ਇਸ ਵਿਅਕਤੀ ਨੂੰ ਪੁੱਛ ਲੈਂਦੇ ਹਾਂ, ਇਹ ਦੁਖੀ ਜਾਪਦਾ ਵਿਚਾਰਾ, ਤੁਰ ਨਹੀਂ ਸਕਦਾ, ਤਾਂ ਹੀ ਤਾਂ ਬੈਠਾ ਨਾ ਗਾਦੀ ਤੇ। ਚਲੋ ਜੇ ਇਸ ਬੈਕੁੰਠ ਜਾਣਾ ਚਾਹੇਗਾ ਨਾ, ਤਾਂ ਇਹਨੂੰ ਬੈਕੁੰਠ ਭੇਜ ਦਿੰਦੇ ਹਾਂ। ਕਹਿਣ ਲੱਗਾ, ਕਿਉਂ ਨਹੀਂ ਜਾਣਾ ਚਾਹੇਗਾ? ਜ਼ਰੂਰ ਜਾਣਾ ਚਾਹੇਗਾ। ਕਹਿਣ ਲੱਗੇ, ਪੁੱਛ ਵੇਖਦੇ ਹਾਂ। ਸਤਿਗੁਰੂ ਪਾਤਸ਼ਾਹ ਉਸ ਦੇ ਖੂਹ ਤੇ ਚਲੇ ਗਏ, ਜਾ ਕੇ ਮੂੰਹ ਹੱਥ ਧੋਤਾ, ਬੈਠੇ। ਉਸ ਸਮੇਂ ਤੱਕ ਉਸ ਵਿਅਕਤੀ ਦਾ ਭੋਜਨ ਆ ਗਿਆ ਘਰ ਤੋਂ। ਉਹਨੇ ਸਤਿਗੁਰੂ ਪਾਤਸ਼ਾਹ ਭਾਈ ਮਰਦਾਨੇ ਨੂੰ ਵੀ ਭੋਜਨ ਛਕਾਇਆ, ਆਪ ਵੀ ਛਕਿਆ। ਭੋਜਨ ਛਕਣ ਤੋਂ ਬਾਅਦ ਭਾਈ ਮਰਦਾਨੇ ਨੇ ਕਿਹਾ, ਗੁਰੂ ਨਾਨਕ ਦੇਵ ਸਾਹਿਬ ਨੇ ਤੇ ਸਤਿਗੁਰੂ ਪਾਤਸ਼ਾਹ ਦੀ ਚਰਚਾ ਦੂਰ ਦੂਰ ਤੱਕ ਸੀ। ਹੁਣ ਕਿਹਾ, ਮੇਰੇ ਧਨ ਭਾਗ ਹੈ, ਆਪ ਆਏ ਹੋ, ਮੈਨੂੰ ਦੀਦਾਰ ਬਖਸ਼ੇ ਨੇ। ਗੁਰੂ ਸਾਹਿਬ ਕਹਿਣ ਲੱਗੇ, ਸੱਜਣਾ, ਤੇਰੇ ਘਰ ਦਾ ਭੋਜਨ ਛਕਿਆ ਹੈ ਤੇ ਸਾਡੀ ਇਹ ਇੱਛਾ ਹੈ ਕਿ ਤੈਨੂੰ ਅਸੀਂ ਬੈਕੁੰਠ ਵਿੱਚ ਭੇਜ ਦੇਈਏ। ਕਹਿਣ ਲੱਗਾ, ਨਹੀਂ, ਇਹ ਜਿਹੜੀ ਮੇਰੀ ਔਲਾਦ ਹੈ ਨਾ, ਇਹ ਬੜੇ ਨਲਾਇਕ ਨੇ, ਕੰਮ ਨਹੀਂ ਕਰਦੇ। ਮੈਂ ਮਰ ਜਾਵਾਂਗਾ, ਮੈਂ ਤਾਂ ਹੁਣ ਰੌਲਾ ਪਾ ਕੇ ਕੰਮ ਕਰਵਾ ਲੈਣਾ ਇਹਨਾਂ ਤੋਂ, ਜਦੋਂ ਮੈਂ ਮਰ ਜਾਵਾਂਗਾ ਫਿਰ ਇਹ ਕੰਮ ਨਹੀਂ ਕਰਨਗੇ, ਭੁੱਖੇ ਮਰ ਜਾਣਗੇ। ਗੁਰੂ ਸਾਹਿਬ ਕਹਿਣ ਲੱਗੇ, ਪਿਆਰਿਆ, ਦੇਖ ਲੈ ਭਾਈ, ਅਸੀਂ ਤੇਰੇ ਘਰ ਦਾ ਭੋਜਨ ਖਾਧਾ ਹੈ, ਅਸੀਂ ਚਾਹੁੰਦੇ ਹਾਂ ਤੈਨੂੰ ਬੈਕੁੰਠ ਭੇਜੀਏ, ਭੇਜਣਾ ਵੀ ਜ਼ਰੂਰ ਹੈ, ਪਰ ਜਦੋਂ ਤੂੰ ਆਪਣੇ ਮੁੱਖ ਤੋਂ ਕਹੇਗਾ ਨਾ ਕਿ ਮੈਂ ਜਾਣਾ ਹੈ ਬੈਕੁੰਠ ਵਿੱਚ, ਫਿਰ ਭੇਜਾਂਗੇ। ਕਹਿਣ ਲੱਗਾ ਸਤ ਬਚਨ, ਅਜੇ ਮੈਂ ਜਾਣਾ ਨਹੀਂ ਚਾਹੁੰਦਾ, ਇਸ ਕਰਕੇ ਅਜੇ ਮੈਨੂੰ ਨਾ ਭੇਜੋ, ਇਹ ਮੇਰੇ ਬੱਚੇ ਰੁੜ ਜਾਣਗੇ, ਇਹਨਾਂ ਦਾ ਕੀ ਬਣੇਗਾ, ਇਹ ਨਲਾਇਕ ਨੇ। ਗੁਰੂ ਸਾਹਿਬ ਕਹਿਣ ਲੱਗੇ ਠੀਕ ਹੈ ਭਾਈ, ਜਦੋਂ ਤੂੰ ਕਹੇਗਾ ਉਦੋਂ ਸਹੀ। ਆਪ ਉੱਥੋਂ ਚਲੇ ਗਏ। ਮਰਦਾਨੇ ਨੂੰ ਕਹਿਣ ਲੱਗੇ ਦੇਖਿਆ ਭਾਈ ਮਰਦਾਨਾ, ਕੋਈ ਬੈਕੁੰਠ ਜਾਣ ਲਈ ਤਿਆਰ ਨਹੀਂ। ਬੈਕੁੰਠ ਦੀਆਂ ਗੱਲਾਂ ਤਾਂ ਸਭ ਕਰਦੇ ਨੇ, ਪਰ ਬੈਕੁੰਠ ਜਾਣ ਲਈ ਕੋਈ ਤਿਆਰ ਨਹੀਂ ਹੈ। ਸਮਾਂ ਬੀਤਦਾ ਗਿਆ, ਗੁਰੂ ਸਾਹਿਬ ਫਿਰ ਕਦੇ ਆਏ। ਉਹ ਬਜ਼ੁਰਗ ਦਾ ਹਾਲ ਚਾਲ ਪੁੱਛਿਆ, ਬੱਚੇ ਕਹਿਣ ਲੱਗੇ ਜੀ ਉਹ ਮਰ ਗਿਆ। ਗੁਰੂ ਸਾਹਿਬ ਨੇ ਤੱਕਿਆ ਕਿ ਇਹ ਬੌਲਦ ਜਿਹੜਾ ਹੈ ਇਹ ਉਹੀ ਬਜ਼ੁਰਗ ਹੈ। ਕਹਿਣ ਲੱਗੇ ਮਰਦਾਨਿਆਂ, ਇਹ ਉਹ ਬਜ਼ੁਰਗ ਜਿਹੜਾ ਸੀ ਇਹ ਬੌਲਦ ਬਣਿਆ। ਕਹਿਣ ਲੱਗਾ ਹੁਣ ਤਾਂ ਜਾਣਾ ਚਾਹੇਗਾ ਨਾ। ਗੁਰੂ ਸਾਹਿਬ ਕਹਿੰਦੇ ਪੁੱਛਦੇ ਹਾਂ ਭਾਈ। ਉਹਨੂੰ ਸੋਝੀ ਦਿੱਤੀ, ਫਿਰ ਪੁੱਛਿਆ ਕਿਉਂ ਭਾਈ ਮੈਂ ਕੁੰਠ ਜਾਣਾ ਚਾਹੁੰਦਾ, ਤੇਰੇ ਨਾਲ ਵਾਅਦਾ ਹੈ ਤੈਨੂੰ ਭੇਜਣਾ ਹੈ। ਕਹਿਣ ਲੱਗਾ ਜੇ ਮੈਂ ਮਰ ਗਿਆ ਨਾ ਤੇ ਮੇਰੀ ਸੰਤਾਨ ਪਹਿਲਾਂ ਹੀ ਨਲਾਇਕ ਹੈ, ਕੁਝ ਮੇਰਾ ਮੁੱਲ ਵੀ ਹੈ, ਮੈਂ ਮਰ ਜਾਵਾਂਗਾ ਫਿਰ ਇਹਨਾਂ ਨੂੰ ਨਵਾਂ ਖਰੀਦਣਾ ਪਏਗਾ, ਇਹ ਕਰਜ਼ੇ ਦੇ ਥੱਲੇ ਆ ਕੇ ਦੱਬ ਜਾਣਗੇ, ਇਸ ਕਰਕੇ ਅਜੇ ਮੈਨੂੰ ਤੁਸੀਂ ਰਹਿਣ ਦਿਓ, ਫਿਰ ਕਦੇ ਸਹੀ। ਗੁਰੂ ਸਾਹਿਬ ਕਹਿਣ ਲੱਗੇ ਭਾਈ ਮਰਦਾਨਿਆਂ ਦੇਖ ਬਾਲੋ ਦੀ ਜੁਨੀ ਹੈ, ਫਿਰ ਵੀ ਬੈਕੁੰਠ ਜਾਣ ਲਈ ਤਿਆਰ ਨਹੀਂ। ਉਹਨਾਂ ਦਾ ਹੀ ਸੋਚਦਾ ਹੈ ਕਿ ਇਹਨਾਂ ਲਈ ਕਮਾ ਜਾਵਾਂ ਕੁਝ। ਤਾਂ ਗੁਰੂ ਪਾਤਸ਼ਾਹ ਫਿਰ ਚਲੇ ਗਏ, ਫਿਰ ਕਦੇ ਸਮਾਂ ਬਣਿਆ, ਫਿਰ ਆਪ ਆਏ। ਉਹਨਾਂ ਨੇ ਪਿੱਛੋਂ ਪਿੱਛੋਂ ਕੀ ਘਟਨਾ ਵਾਪਰ ਗਈ, ਉਸ ਬਜ਼ੁਰਗ ਨੂੰ ਸੱਪ ਦੀ ਜੋਨ ਮਿਲ ਗਈ। ਸੱਪ ਦੀ ਜੋਨ ਮਿਲ ਗਈ। ਇੱਕ ਦਿਨ ਪਰਿਵਾਰ ਬਾਹਰ ਗਿਆ ਹੈ ਤੇ ਘਰ ਵਿੱਚ ਇੱਕ ਮੰਜੀ ਤੇ ਪਿਆ ਬੱਚਾ ਛੋਟਾ, ਉਹ ਰੋਣ ਲੱਗ ਪਿਆ। ਪਿਛਲੇ ਜਨਮ ਦੀ ਸੋਝੀ ਸੀ, ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ ਸਨ, ਮਨ ਵਿੱਚ ਐਸੀ ਆਈ ਕਿ ਇਸ ਬੱਚੇ ਨੂੰ ਵਰਾ ਲਿਆ ਜਾਏ। ਜਦੋਂ ਪਾਵੇ ਦੇ ਉੱਪਰ ਦੀ ਚੜ੍ਹਨ ਲੱਗਿਆ ਮੰਜੀ ਦੇ ਉੱਪਰ, ਤੇ ਘਰ ਦਾ ਕੋਈ ਮੈਂਬਰ ਬਾਹਰੋਂ ਆ ਗਿਆ, ਉਹਨੇ ਛੋਟਾ ਚੁੱਕਿਆ ਤੇ ਮਾਰ ਦਿੱਤਾ। ਕੁੱਤੇ ਦੀ ਜੋਨ ਮਿਲ ਗਈ। ਕੁੱਤੇ ਦੀ ਜੋਨ ਪ੍ਰਾਪਤ ਕਰਕੇ ਹੁਣ ਕੀ ਕਰਦਾ, ਸਾਰੀ ਰਾਤ ਕੰਧਾਂ ਤੇ ਛੱਤ ਉੱਪਰ ਭੌਂਕਦਾ ਫਿਰੀ ਜਾਂਦਾ ਹੈ। ਆਪਣੇ ਵੱਲੋਂ ਘਰ ਦੀ ਰਖਵਾਲੀ ਕਰ ਰਿਹਾ ਹੈ। ਲੋਕ ਰਖਵਾਲੀ ਲਈ ਕੁੱਤੇ ਰੱਖਦੇ ਨੇ, ਘਰ ਦੀ ਰਖਵਾਲੀ ਕਰੇ। ਗੁਰੂ ਸਾਹਿਬ ਆਏ, ਕਹਿਣ ਲੱਗੇ ਭਾਈ ਮਰਦਾਨਿਆ ਕੁੱਤਾ ਬਣ ਗਿਆ। ਹੁਣ ਪੁੱਛਿਆ ਕਿ ਹੁਣ ਤੇਰੀ ਮੁਕਤੀ ਭਾਈ, ਤੈਨੂੰ ਭੇਜ ਦੀਏ ਬੈਕੁੰਠ। ਕਹਿਣ ਲੱਗਾ ਸਾਰੇ ਖਾ ਕੇ ਸੌ ਜਾਂਦੇ ਨੇ, ਕੋਈ ਘਰ ਦਾ ਧਿਆਨ ਨਹੀਂ ਰੱਖਦਾ, ਜੇ ਮੈਂ ਨਾ ਹੋਵਾਂ ਤੇ ਘਰ ਲੁੱਟਿਆ ਜਾਏ, ਇਸ ਕਰਕੇ ਮੈਂ ਅਜੇ ਨਹੀਂ ਜਾਣਾ ਚਾਹੁੰਦਾ। ਗੁਰੂ ਸਾਹਿਬ ਕਹਿਣ ਲੱਗੇ ਚੰਗਾ ਭਾਈ ਫਿਰ ਸਹੀ। ਤਾਂ ਕਹਾਣੀ ਇਹ ਦੱਸਦੀ ਹੈ ਕਿ ਉਹ ਰਖਵਾਲਾ ਜਿਹੜਾ ਸੀ, ਘਰ ਦੀ ਰਾਖੀ ਕਰਨ ਵਾਲਾ ਕੁੱਤੇ ਦੇ ਰੂਪ ਵਿੱਚ ਜਦੋਂ ਮਰਿਆ, ਤੇ ਫਿਰ ਉਸ ਵਿਅਕਤੀ ਨੂੰ ਪਾਣੀ ਦਾ ਨਾਲੀ ਦਾ, ਗੰਦੀ ਨਾਲੀ ਦਾ ਕੀੜਾ ਬਣਨਾ ਪਿਆ। ਗੁਰੂ ਨਾਨਕ ਸਾਹਿਬ ਨੇ ਫਿਰ ਆਏ ਤੇ ਪੁੱਛਿਆ ਕਿਉਂ ਭਾਈ ਹੁਣ। ਕਹਿਣ ਲੱਗਾ ਹੁਣ ਕੋਈ ਵਾਹ ਨਹੀਂ, ਹੁਣ ਸਤਾਰਾ ਕਰ ਦਿਓ, ਹੁਣ ਇਸ ਤੋਂ ਅੱਗੇ ਨਹੀਂ ਕੁਝ। ਬਾਣੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਸਗਲ ਕੀ ਚਿੰਤਾ ਜਿਸ ਮਨ ਮਾਹੇ, ਉਹਨੂੰ ਤਮਾਮ ਜੀਵਾਂ ਦੀ ਚਿੰਤਾ ਹੈ। ਤਾਂ ਹੀ ਤਾਂ ਵਾਰ ਵਾਰ ਜਨਮ ਦਿੰਦਾ ਕਿ ਮੁੜ ਕੇ ਯਾਦ ਕਰੇ ਤੇ ਫਿਰ ਆ ਜਾਏ ਮੇਰੇ ਕੋਲ। ਪਰ ਜਦੋਂ ਇਸ ਨੂੰ ਸੋਝੀ ਹੁੰਦੀ, ਇਹਨੂੰ ਗਿਆਨ ਇਤਰੇ ਦਿੱਤੇ, ਸਭ ਕੁਝ ਭੁੱਲ ਭੁਲਾ ਕੇ ਉਸ ਨੂੰ ਛੱਡ ਕੇ ਫਿਰ ਇਹ ਪਦਾਰਥਾਂ ਨਾਲ ਜੁੜ ਰਿਹਾ ਹੈ, ਉਹ ਇਹਦੀ ਚਿੰਤਾ ਕਰਕੇ ਇਹਨੂੰ ਸਵਾਸ ਦਿੰਦਾ, ਇਹਨੂੰ ਪਾਣੀ ਦਿੰਦਾ, ਰਹਿਣ ਲਈ ਜਗ੍ਹਾ ਦਿੰਦਾ ਹੈ, ਪਹਿਨਣ ਲਈ ਕੱਪੜੇ ਦਿੰਦਾ ਹੈ। ਕਦੇ ਪੜ੍ਹ ਕੇ ਆਇਓ ਨਾ ਸੁਖਮਨੀ ਸਾਹਿਬ ਵਿੱਚ ਪਿੱਛੇ ਕਿ ਜੇ ਪ੍ਰਸਾਦ ਬਸੈ ਸੁਖ ਮੰਦਰ, ਇਸੇ ਤੇ ਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪੈਰ ਸਿਮਰੋ ਤਿਸ ਰਸਣਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਤਿਹਾਈਐ ਧਿਆਵਨ ਜੋਗ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਉਸ ਦੇ ਅੰਦਰ ਜੀਵਾਂ ਦੀ ਚਿੰਤਾ ਹੈ, ਚਿੰਤਾ ਕਰਕੇ ਪ੍ਰਤਿਪਾਲਣਾ ਕਰਦਾ ਹੈ, ਜਿਵੇਂ ਮਾਂ ਬੱਚੇ ਦੀ ਪ੍ਰਤਿਪਾਲਣਾ ਕਰਦੀ ਹੈ। ਧੰਨ ਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ, ਇਸ ਕਰਕੇ ਉਹ ਮਾਤਾ ਹੈ। ਆਪ ਜੀ ਨੇ ਬਚਨ ਕਹੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਕਾੜਾ ਜੀਓ। ਐ ਨਿਰੰਕਾਰ ਜਿਸਨੂੰ ਤੂੰ ਰਖਵਾਲਾ, ਮਾਰੇ ਤਿਸ ਕੌਣ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਉਹਦੇ ਅੰਦਰ ਜੀਵਾਂ ਦੀ ਚਿੰਤਾ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਇਸ ਤੇ ਬਿਰਥਾ ਕੋਈ ਨਾ ਹੈ।
ਦੇਖੋ ਸ਼ਬਦ ਇੱਥੇ ਵੀ ਬਿਰਥਾ ਆਇਆ ਹੈ, ਪਹਿਲਾਂ ਵੀ ਬਿਰਥਾ ਆਇਆ, ਬਿਰਥਾ ਜਾਣਨਹਾਰ, ਇੱਥੇ ਵੀ ਸ਼ਬਦ ਬਿਰਥਾ ਹੈ ਪਰ ਅਰਥ ਬਦਲ ਗਏ। ਚੱਲ ਰਹੇ ਪ੍ਰਕਰਣ ਮੁਤਾਬਕ ਇੱਥੇ ਜਿਹੜਾ ਬਿਰਥਾ ਸ਼ਬਦ ਦਾ ਅਰਥ ਹੋਏਗਾ ਉਹ ਹੈ ਖਾਲੀ, ਉਸ ਪ੍ਰਭੂ ਤੋਂ ਬਿਨਾਂ ਕੋਈ ਨਹੀਂ ਹੈ। ਤਮਾਮ ਜੀਵਾਂ ਦੇ ਅੰਦਰ ਉਹ ਵਿਰਾਜਮਾਨ ਹੈ, ਜਰੇ ਜਰੇ ਵਿੱਚ ਵਿਆਪਕ ਹੈ। ਜਲ ਥਲ ਨਹੀਂ ਅਲ ਪੂਰਿਆ ਸਵਾਮੀ ਸਿਰਜਣਹਾਰ, ਇਸ ਤੇ ਬਿਰਥਾ ਕੋਈ ਨਾ ਹੈ, ਉਸ ਤੋਂ ਵੱਖ, ਉਸ ਤੋਂ ਭਿੰਨ, ਉਸ ਤੋਂ ਬਿਨਾਂ ਕੋਈ ਨਹੀਂ। ਅਗਲੀ ਪੰਕਤੀ ਚ ਕਹਿ ਰਹੇ ਹਨ,
ਰੇ ਮਨ ਮੇਰੇ ਸਦਾ ਹਰ ਜਾਪ।
ਐ ਮੇਰੇ ਮਨ ਸਦਾ ਸਰੀਵ ਕਾਲ ਉਸ ਹਰੀ ਨੂੰ ਤੂੰ ਜਪਣਾ ਕਰ। ਯਾਦ ਰੱਖਿਓ, ਜਪਣ ਦਾ ਜਿਹੜਾ ਕੰਮ ਹੈ ਨਾ, ਇਹਦੀ ਸ਼ੁਰੂਆਤ ਰਸਨਾ ਤੋਂ ਹੁੰਦੀ ਹੈ। ਬਾਣੀ ਨੇ ਬਚਨ ਕਹੇ, ਰਸਨਾ ਜਪੀਐ ਏਕ ਨਾਮ। ਰਸਨਾ ਨਾਲ ਜਪਿਆ ਜਾਂਦਾ ਹੈ। ਆਪ ਸਵੇਰੇ ਸਿਮਰਨ ਕਰਦੇ ਹੋ ਨਾ, ਆ ਕੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਹੋ, ਇਹ ਵੀ ਇੱਕ ਜਪਣਾ ਹੈ। ਜਿਹੜੀ ਰਸਨਾ ਜਪਦੀ ਹੈ, ਬੋਲਦੀ ਹੈ, ਰਾਮ ਦਾ ਨਾਮ ਕਹਿੰਦੀ ਹੈ, ਬਾਣੀ ਦੇ ਬਚਨ ਨੇ ਰਸਨਾ ਗੀਤ ਹੀ ਬੋਲਤ ਰਾਮ, ਉਹ ਰਾਮ ਦੇ ਨਾਮ ਵਿੱਚ ਭਿੱਜ ਜਾਂਦੀ ਹੈ। ਜਿਹੜੀ ਨਹੀਂ ਜਪਦੀ ਉਹਦੇ ਲਈ ਗੁਰੂ ਦੇ ਬਚਨ ਨੇ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ, ਹਰ ਹਾਂ ਜਪ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਖਟੀ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਇਹ ਰੇ ਮਨ ਮੇਰੇ ਸਦਾ ਹਰ ਜਾਪ, ਸਦਾ ਹੀ ਉਸ ਹਰੀ ਨੂੰ, ਅਕਾਲ ਪੁਰਖ ਵਾਹਿਗੁਰੂ ਅੱਲਾ ਗੋਡ ਈਸ਼ਵਰ ਬੇਅੰਤ ਨਾਮ ਜਿਸਦੇ ਨੇ, ਉਸ ਨੂੰ ਜਾਪ ਜਪਣਾ ਕਰ, ਆਪਣੀ ਰਸਨਾ ਨਾਲ ਉਚਾਰ ਉਸ ਦਾ ਨਾਮ। ਤੇ ਉਹ ਕੌਣ ਹੈ, ਅਗਲੀ ਪੰਕਤੀ ਚ ਦੱਸਦੇ ਹਨ,
ਅਵਿਨਾਸੀ ਪ੍ਰਭਾ ਪੇ ਆਪ।
ਉਹ ਪਰਮੇਸ਼ਵਰ ਨਾਸ਼ ਹੋਣ ਤੋਂ ਰਹਿਤ ਹੈ, ਨਾਸ਼ ਨਹੀਂ ਹੁੰਦਾ, ਕਦੇ ਉਸਦਾ ਖਾਤਮਾ ਨਹੀਂ। ਸ੍ਰਿਸ਼ਟੀ ਨੂੰ ਰਚ ਲੈਂਦਾ, ਸ੍ਰਿਸ਼ਟੀ ਨੂੰ ਪ੍ਰਫੁੱਲਤ ਕਰਦਾ, ਸ੍ਰਿਸ਼ਟੀ ਦੀ ਲੈਤਾ ਕਰ ਲੈਂਦਾ, ਜਦੋਂ ਚਾਹੇ ਇਸ ਪਸਾਰੇ ਨੂੰ ਪਸਾਰ ਲੈਂਦਾ ਹੈ, ਜਦੋਂ ਚਾਹੇ ਫਿਰ ਸੰਕੋਚ ਲੈਂਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪ ਅਵਿਨਾਸ਼ੀ ਹੈ, ਅਵਿਨਾਸ਼ੀ ਪ੍ਰਭ ਆਪੇ ਆਪ, ਉਹ ਆਪਣੇ ਆਪ ਵਿੱਚ ਸੁਤੰਤਰ ਹੈ, ਆਜ਼ਾਦ ਹੈ ਅਤੇ ਨਾਸ਼ ਤੋਂ ਰਹਿਤ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ,
ਆਪਨ ਕੀਆ ਕਛੁ ਨਾ ਹੋਏ।
ਇਸ ਜੀਵ ਦਾ ਆਪਣਾ ਕੀਤਾ ਕੁਝ ਹੁੰਦਾ ਨਹੀਂ, ਇਹ ਜੇ ਮਤਾ ਕਰੇ ਪੂਰਬ ਕੇ ਤਾਈ ਤੇ ਉਹ ਐਸਾ ਹੈ ਪੱਛਮ ਹੀ ਲੈ ਜਾ। ਨਰ ਚਾਹਤ ਕਾ ਸ਼ੌਰ ਔਰ ਕੀ ਔਰ ਭਈ, ਚਿਤਵਤ ਰਹੇ ਉਠ ਗੌਰ, ਨਾਨਕ ਫਾਸੀ ਗਲ ਪਰੀ। ਚੋਰੀ ਕਰਨ ਲਈ ਕੋਈ ਵਿਅਕਤੀ ਘਰ ਤੋਂ ਚੱਲਿਆ ਹੈ, ਇਹ ਸੋਚ ਕੇ ਚੱਲਿਆ ਹੈ ਕੁਝ ਲੈ ਕੇ ਆਵਾਂਗਾ, ਪਰ ਚੋਰੀ ਕਰਦਿਆਂ ਪਕੜਿਆ ਜਾਂਦਾ ਹੈ ਤੇ ਫਿਰ ਫਾਹੀ ਮਿਲਦੀ ਹੈ। ਫਾਹੀ ਲੈਣ ਤਾਂ ਨਹੀਂ ਸੀ ਚੱਲਿਆ, ਚੱਲਿਆ ਤਾਂ ਧਨ ਲੈਣ ਸੀ, ਚੱਲਿਆ ਪਦਾਰਥ ਲੈਣ ਸੀ, ਪਰ ਫਾਂਸੀ ਮਿਲ ਗਈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਆਪਣ ਕੀ ਆ ਕਛੂ ਨਾ ਹੋਏ, ਇਸ ਜੀਵ ਦਾ ਆਪਣਾ ਕੀਤਾ ਕੁਝ ਹੁੰਦਾ ਨਹੀਂ। ਆਪ ਪਿੱਛੇ ਪੜ ਕੇ ਆਏ ਹੋ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲਏ, ਪਰ ਪਿਆਰੇ ਨਹੀਂ, ਜੋ ਤਿਸ ਭਾਵੈ ਸੋਈ ਕਰੇ, ਇਹ ਅਨਜਾਨ ਹੈ। ਇਸ ਕਰਕੇ ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣਾ ਆਪ ਬਚੈ। ਅਣਜਾਣ ਪੁਣੇ ਵਿੱਚ ਇਹ ਵਕਾਰਾਂ ਵਿੱਚ ਤਦਾਕਾਰ ਹੋ ਜਾਂਦਾ, ਜੁੜ ਜਾਂਦਾ ਉਹਨਾਂ ਨਾਲ, ਤੇ ਜੇ ਇਹ ਜਾਣਦਾ ਹੋਵੇ ਕਿ ਵਕਾਰ ਮੇਰਾ ਬੁਰਾ ਹਾਲ ਕਰਨਗੇ ਤੇ ਫਿਰ ਇਹ ਵਕਾਰਾਂ ਤੋਂ ਬਚ ਜਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਇਹ ਜੀਵ ਅਣਜਾਣ ਹੈ, ਇਸ ਦਾ ਆਪਣਾ ਕੀਤਾ ਕੁਝ ਹੁੰਦਾ ਨਹੀਂ, ਆਪਣ ਕੀਆ ਕਛੂ ਨਾ ਹੋਏ, ਪਰ ਇਸ ਨੂੰ ਇਸ ਗੱਲ ਦੀ ਸੋਝੀ ਨਹੀਂ ਹੈ।
ਜੇ ਸੌ ਪ੍ਰਾਣੀ ਲੋਚੈ ਕੋਏ,
ਲੋਚੈ ਦਾ ਅਰਥ ਹੈ ਚਾਹੁਣਾ, ਇੱਛਾ ਕਰਨੀ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਜੇ ਸੌ ਵਾਰ ਵੀ ਪ੍ਰਾਣੀ ਇਹ ਇੱਛਾ ਕਰੇ ਕਿ ਆਹ ਕੰਮ ਮੇਰਾ ਹੋ ਜਾਏ, ਕੋਈ ਜ਼ਰੂਰੀ ਨਹੀਂ ਹੋਵੇ, ਫਿਰ ਵੀ ਨਹੀਂ ਹੁੰਦਾ। ਕਈ ਵਾਰ ਤੁਸੀਂ ਦਿਨ ਰਾਤ ਸੋਚਦੇ ਹੋ, ਅਰਦਾਸਾਂ ਕਰਦੇ ਹੋ, ਗੁਰੂ ਘਰ ਵਿੱਚ ਜਾ ਕੇ ਝਾੜੂ ਦਿੰਦੇ ਹੋ, ਸੇਵਾ ਕਰਦੇ ਹੋ, ਇੱਕ ਹੀ ਕਾਰਜ ਦੀ ਪੂਰਤੀ ਲੈ ਕੇ ਬੜਾ ਕੁਝ ਕਰਦੇ ਹੋ, ਪਰ ਪੂਰਾ ਨਹੀਂ ਹੁੰਦਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ, ਸੌ ਵਾਰ ਵੀ ਬੰਦਾ ਲੋਚਾ ਰੱਖੇ, ਇੱਛਾ ਰੱਖੇ, ਫਿਰ ਵੀ ਪੂਰਾ ਨਹੀਂ ਹੁੰਦਾ, ਕਿਉਂਕਿ ਇਸ ਦਾ ਆਪਣਾ ਕੀਤਾ ਕੁਝ ਹੋ ਨਹੀਂ ਸਕਦਾ।
ਜਿਸ ਬਿਨ ਨਾਹੀ ਤੇਰਾ ਕਿਛ ਕਾਮ,
ਕਹਿਣ ਲੱਗੇ ਐ ਜੀਵ, ਉਸ ਈਸ਼ਵਰ ਤੋਂ ਬਿਨਾਂ ਤੇਰੇ ਕੁਝ ਕੰਮ ਨਹੀਂ ਹੈ। ਕਦੇ ਸੋਚਿਆ ਕਰੋ ਬੈਠ ਕੇ ਕਿ ਉਸ ਈਸ਼ਵਰ ਤੋਂ ਬਿਨਾਂ ਕੁਝ ਵੀ ਕੰਮ ਨਹੀਂ ਹੈ। ਵਿਚਾਰੋ ਕਿ ਧਨ ਨਾਲ ਲੈ ਜਾਓਗੇ, ਪਦਾਰਥ ਨਾਲ ਲੈ ਜਾਓਗੇ, ਸੁੰਦਰ ਕੱਪੜੇ ਨਾਲ ਲੈ ਜਾਓਗੇ, ਪੁੱਤਰ ਧੀਆਂ ਸਾਖ ਸੰਬੰਧੀਆਂ ਨੂੰ ਨਾਲ ਲੈ ਜਾਓਗੇ, ਮਕਾਨ ਨਾਲ ਲੈ ਜਾਓਗੇ, ਕਾਰੋਬਾਰ ਜਿਸ ਦਾ ਇਤਨਾ ਵੱਡਾ ਫੈਲਾਓ ਕੀਤਾ ਉਸਨੂੰ ਨਾਲ ਲੈ ਜਾਓਗੇ? ਨਹੀਂ। ਜੈ ਮਹਾ ਪਿਆਮ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰੇ ਚੱਲੈ, ਕਿਸ ਬਿਨ ਨਾ ਹੀ ਤੇਰਾ ਕਿਸ ਕਾਮ, ਉਸ ਤੋਂ ਬਿਨਾਂ ਕੁਝ ਵੀ ਤੇਰੇ ਕੰਮ ਨਹੀਂ ਆਉਣਾ। ਇਸ ਗੱਲ ਦਾ ਖਿਆਲ ਕਰ, ਗੁਰਦੇਵ ਜੀ ਕਹਿੰਦੇ ਅਗਲੀ ਪੰਕਤੀ ਚ ਆਪ ਕਹਿ ਰਹੇ ਆ,
ਗਤ ਨਾਨਕ ਜਪ ਏਕ ਹਰ ਨਾਮ,
ਕਹਿਣ ਲੱਗੇ ਤੇਰੀ ਗਤ ਤੇਰੀ ਮੁਕਤੀ ਤਾਂ ਹੋਏਗੀ ਜੇ ਇੱਕ ਹਰੀ ਦਾ ਨਾਮ ਜਪੇ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਨਾਲ ਹੀ ਬੰਦੇ ਦੀ ਮੁਕਤੀ ਹੁੰਦੀ ਹੈ।
ਰੂਪਵੰਤ ਹੋਏ ਨਾਹੀ ਮੋਹੈ,
ਕਹਿਣ ਲੱਗੇ ਕੋਈ ਬਹੁਤਾ ਸੁੰਦਰ ਹੋ ਜਾਏ ਤਾਂ ਕੀ ਉਹ ਈਸ਼ਵਰ ਨੂੰ ਭਰਮਾ ਲਏਗਾ? ਤਾਂ ਸੁੰਦਰ ਹੋਣ ਵਾਲੇ ਦੀ ਭੁੱਲ ਹੈ ਕਿ ਸੁੰਦਰ ਨੂੰ ਬਣਾਇਆ ਕਿਸਨੇ ਹੈ, ਕਿਸ ਦੇ ਕਰਕੇ ਸੁੰਦਰ ਹੈ? ਯਾਦ ਰੱਖਿਓ, ਮੈਂ ਪਿਛਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਸੀ ਕਿ ਸਤਿਅਮ ਸ਼ਿਵਮ ਸੁੰਦਰਮ, ਉਹ ਸੱਤ ਹੀ ਸੁੰਦਰ ਹੈ, ਕੋਈ ਰੂਪ ਉਸ ਤੋਂ ਬਿਨਾਂ ਸੁੰਦਰ ਨਹੀਂ। ਜਦੋਂ ਪ੍ਰਾਣ ਨਿਕਲ ਜਾਂਦੇ ਨੇ ਫਿਰ ਕੋਈ ਸੁੰਦਰ ਨਾਲ ਮੋਹ ਕਰਦਾ? ਕੋਈ ਕਹਿੰਦਾ ਇਹਨੂੰ ਛੱਡ ਦਿਓ, ਸਾਡੇ ਘਰ ਵਿੱਚ ਪਿਆ ਰਹਿਣ ਦਿਓ, ਬੜਾ ਸੁੰਦਰ ਹੈ, ਇਹਦੇ ਦਰਸ਼ਨ ਕਰਿਆ ਕਰਾਂਗੇ? ਪਰ ਉਹ ਸੁੰਦਰ ਨੂੰ ਜੇ ਰੱਖ ਵੀ ਲਿਆ ਜਾਏ ਤਾਂ ਕਿੰਨੀ ਕੁ ਦੇਰ ਤੱਕ ਰਹੇਗਾ? ਥੋੜੇ ਦਿਨਾਂ ਬਾਅਦ ਵਿੱਚ ਕੀੜੇ ਪੈ ਜਾਣਗੇ, ਬਦਬੋ ਫੈਲ ਜਾਏਗੀ, ਤੁਸੀਂ ਉਸ ਸੁੰਦਰ ਨੂੰ ਤੱਕਣ ਲਈ ਵੀ ਤਿਆਰ ਨਹੀਂ ਹੋਵੋਗੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਇੱਥੇ ਕਹਿੰਦੇ ਨੇ, ਰੂਪਵੰਤ ਹੋਏ ਨਾਹੀ ਮੋਹ ਹੈ, ਰੂਪਵੰਤ ਵੀ ਹੋ ਜਾਏ ਫਿਰ ਵੀ ਰੱਬ ਨੂੰ ਮੋਹ ਨਹੀਂ ਸਕਦਾ, ਪਰਮਾ ਨਹੀਂ ਸਕਦਾ, ਕਿਉਂਕਿ ਅਗਲੀ ਪੰਕਤੀ ਚ ਕਹਿੰਦੇ ਨੇ,
ਰੱਬ ਕੀ ਜੋਤ ਸਗਲ ਕੱਟ ਸੋਹੈ,
ਕਿਉਂਕਿ ਪ੍ਰਭੂ ਦੀ ਜੋਤੀ ਹੀ ਸਾਰੇ ਕੱਟਾਂ ਵਿੱਚ ਸੋਹੈ, ਸੋਭਨੀਕ ਹੋ ਰਹੀ ਹੈ।
ਧਨਵੰਤਾ ਹੋਏ ਕਿਆ ਕੋ ਗਰਬੈ,
ਧਨਵੰਤ ਧਨਵਾਨ ਧੰਨਵਾਨ ਹੋ ਕੇ ਕੋਈ ਕੀ ਹੰਕਾਰ ਕਰਦਾ ਹੈ। ਇੱਕ ਦਿਨ ਮਿਟ ਜਾਏਗਾ, ਧਨ ਮਿੱਟੀ ਹੋ ਜਾਏਗਾ। ਜਿਵੇਂ ਕਹਾਵਤ ਹੈ ਕਿ ਜਦੋਂ ਆਪ ਮਰ ਜਾਏ ਉਹਦੇ ਪਾਦੀ ਪਰਲੋ ਆ ਗਈ। ਧੰਨਵਾਨ ਕੀ ਕਰੇਗਾ, ਧਨਵੰਤਾ ਹੋਏ ਕਿਆ ਕੁਕਰਮ ਹੈ, ਕੀ ਹੰਕਾਰ ਕਰੇਗਾ। ਅਗਲੀ ਪੰਕਤੀ ਚ ਕਹਿੰਦੇ ਨੇ,
ਜਾਂ ਸਭ ਕੁਛ ਤਿਸ ਕਾ ਦੀਆ ਦਰਬ।
ਜਦੋਂ ਸਭ ਕੁਛ ਦਰਬ ਪਦਾਰਥ ਉਸ ਦਾ ਦਿੱਤਾ ਹੋਇਆ ਹੈ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਇਹ ਧਨ ਦਾ ਮਾਣ ਕੀ ਕਰੇਗਾ।
ਅਤ ਸੂਰਾ ਜੇ ਕਹੂ ਕਹਾਵੇ।
ਅਤ ਸੂਰਾ, ਬੜਾ ਬਲਵਾਨ ਸੂਰਮਾ ਜੇ ਕੋਈ ਕਹਾਵੇਗਾ ਕਿ ਮੈਂ ਬੜਾ ਸੂਰਮਾ ਹਾਂ। ਅਗਲੀ ਪੰਕਤੀ ਚ ਕਹਿੰਦੇ ਹਨ,
ਪ੍ਰਭ ਕੀ ਕਲਾ ਬਿਨਾ ਕਹਿ ਧਾਵੇ।
ਪ੍ਰਭੂ ਦੀ ਸ਼ਕਤੀ ਤੋਂ ਬਿਨਾਂ ਉਹ ਦੌੜ ਕੇ ਕਿੱਥੇ ਜਾਏਗਾ। ਜਿੰਨੀ ਦੇਰ ਉਹਦੇ ਵਿੱਚ ਸ਼ਕਤੀ ਹੈ ਉਨੀ ਦੇਰ ਉਹ ਸੂਰਮਾ ਹੈ। ਜਦੋਂ ਈਸ਼ਵਰ ਦੀ ਸ਼ਕਤੀ ਨਿਕਲ ਗਈ ਫਿਰ ਕੋਈ ਸੂਰਮਤਾ ਹੀ ਉਸਦੀ ਨਹੀਂ ਹੈ।
ਜੇ ਕੋ ਹੋਏ ਬਹਿ ਦਾਤਾਰ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਭਲਾ ਆਪਣੇ ਆਪ ਵਿੱਚ ਦਾਤਾ ਬਣ ਕੇ ਬੈਠ ਜਾਏ ਕਿ ਮੈਂ ਬੜਾ ਦਾਤਾ, ਜੀਵਾਂ ਨੂੰ ਵੰਡੇ ਬਹੁਤ ਕੁਝ ਦੇਵੇ ਦਾਨ ਵਿੱਚ, ਤੇ ਫਿਰ ਆਪ ਕਹਿ ਰਹੇ ਹਨ,
ਤਿਸ ਦੇਨ ਹਾਰ ਜਾਣੇ ਗਾਵਾਰ।
ਉਸ ਨੂੰ ਪਤਾ ਨਹੀਂ ਕਿ ਉਸਦਾ ਆਪਣਾ ਨਹੀਂ ਜੋ ਦੇ ਰਿਹਾ ਹੈ। ਦੇਵਨ ਹਾਰ ਪ੍ਰਭੂ ਉਸ ਨੂੰ ਗਵਾਰ, ਮੂਰਖ ਜਾਣੇਗਾ ਕਿ ਮੂਰਖ ਹੈ, ਆਪ ਦਾਤਾ ਬਣ ਕੇ ਬੈਠ ਗਿਆ। ਕਿਉਂਕਿ ਗੁਰੂ ਸਾਹਿਬ ਜੀ ਨੇ ਬਾਣੀ ਚ ਐਸੇ ਬਚਨ ਕਹੇ ਨੇ ਕਿ ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ, ਦਿਨ ਦੇ ਤੋਟ ਨਾ ਆਵਈ, ਅਗੰਤ ਭਰੇ ਭੰਡਾਰ। ਉਹ ਤਮਾਮ ਜੀਵਾਂ ਦਾ ਦਾਤਾ ਹੈ, ਤਮਾਮ ਜੀਵਾਂ ਨੂੰ ਦਾਤਾ ਦਿੰਦਾ ਹੈ, ਵੱਡਾ ਦਾਤਾ। ਤਿਲ ਨਾ ਤਮਾਏ, ਇੱਕ ਤਿਲ ਜਿੰਨਾ ਵੀ ਲਾਲਚ ਨਹੀਂ ਕਰਦਾ। ਤੇ ਜੇ ਕੋਈ ਮਨੁੱਖ ਦਾਤਾ ਬਣ ਕੇ ਬੈਠ ਜਾਏ ਤਾਂ ਉਹਨੂੰ ਉਹ ਈਸ਼ਵਰ ਗਵਾਰ ਮੂਰਖ ਕਹੇਗਾ। ਇਸ ਦਿਨ ਹਾਰ ਜਾਣੇ ਗਵਾਰ, ਉਸ ਨੂੰ ਦੇਵਣ ਹਾਰਾ ਪ੍ਰਭੂ ਗਵਾਰ ਜਾਣੇਗਾ ਕਿ ਮੂਰਖ ਹੈ, ਐਵੇਂ ਆਪਣੇ ਆਪ ਨੂੰ ਦਾਤਾ ਸਮਝ ਰਿਹਾ ਹੈ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ।
ਜਿਸ ਵਿਅਕਤੀ ਦੇ ਗੁਰੂ ਦੀ ਕਿਰਪਾ ਨਾਲ ਜਿਸ ਦਾ ਹਉਮੈ ਦਾ ਰੋਗ ਟੁੱਟ ਜਾਏ।
ਨਾਨਕ ਸੋ ਜਨ ਸਦਾ ਅਰੋਗ।
ਐਸਾ ਵਿਅਕਤੀ ਫਿਰ ਸਦੀਵ ਕਾਲ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਅਰੋਗ, ਰੋਗਾਂ ਤੋਂ ਰਹਿਤ ਹੋ ਜਾਂਦਾ ਹੈ।
ਜਿਉਂ ਮੰਦਰ ਕੋ ਥੰਮੈ ਥੰਮਣਾ।
ਜਿਵੇਂ ਕਿਸੇ ਡਿੱਗਦੇ ਹੋਏ ਮਕਾਨ ਨੂੰ ਥੱਲੇ ਥੰਮ ਲਾ ਦਈਏ ਤਾਂ ਮਕਾਨ ਰੁਕ ਜਾਂਦਾ ਹੈ।
ਜਿਉਂ ਗੁਰ ਕਾ ਸ਼ਬਦ ਮਨ ਹੈ ਅਸ ਥੰਮਣਾ।
ਇਵੇਂ ਭਾਈ ਜਿਹੜਾ ਗੁਰੂ ਦਾ ਉਪਦੇਸ਼ ਹੈ ਇਹ ਡਿੱਗਦੇ ਹੋਏ ਮਨ ਨੂੰ ਰੋਕ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ,
ਜਿਉਂ ਪਾਖਾਨ ਨਾਵ ਚੜ ਤਰੈ।
ਜਿਵੇਂ ਕਿੱਡਾ ਵੀ ਵੱਡੇ ਤੋਂ ਵੱਡਾ ਪੱਥਰ ਜੇ ਕਿਸੇ ਬੇੜੇ ਵਿੱਚ ਰੱਖ ਦਈਏ ਤਾਂ ਉਹ ਪਾਰ ਹੋ ਜਾਂਦਾ ਹੈ।
ਪ੍ਰਾਣੀ ਗੁਰ ਚਰਨ ਲਗਤ ਨਿਸਤਰੈ।
ਇਸੇ ਤਰ੍ਹਾਂ ਹੀ ਇਹ ਜਿਹੜਾ ਪ੍ਰਾਣੀ ਜੀਵ ਹੈ ਗੁਰੂ ਦੇ ਚਰਨਾਂ ਨਾਲ ਜਦੋਂ ਜੁੜ ਜਾਂਦਾ ਹੈ ਉਦੋਂ ਹੀ ਇਹਦਾ ਨਿਸਤਾਰਾ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਹਨ,
ਜਿਉਂ ਅੰਧਕਾਰ ਦੀਪਕ ਪ੍ਰਗਾਸ।
ਜਿਵੇਂ ਕਿਸੇ ਅੰਧਕਾਰ ਹਨੇਰੇ ਵਿੱਚ ਜੇ ਦੀਵਾ ਜਗਾ ਦਈਏ ਤੇ ਉਹ ਚਾਨਣ ਕਰ ਦਿੰਦਾ ਹੈ।
ਗੁਰ ਦਰਸ਼ਨ ਦੇਖ ਮਨ ਹੋਏ ਬੇਗਾਸ।
ਜਦੋਂ ਇਹ ਜੀਵ ਗੁਰੂ ਦੇ ਦਰਸ਼ਨ ਵੇਖਦਾ ਹੈ ਫਿਰ ਇਹਦਾ ਮਨ ਹੋਏ ਬੇਗਾਸ। ਬੇਗਾਸ ਦਾ ਅਰਥ ਹੈ ਖਿੜਨਾ, ਇਹਦਾ ਮਨ ਖਿੜ ਜਾਂਦਾ ਹੈ।
ਜੋ ਮਹਾ ਉਦਿਆਨ ਮਹਿ ਮਾਰਗ ਪਾਵੇ।
ਜਿਵੇਂ ਬਹੁਤੀ ਉਜਾੜ ਵਿੱਚ ਕਿਸੇ ਨੂੰ ਰਸਤਾ ਲੱਭ ਪਏ, ਪਹਿਲਾਂ ਭਟਕ ਜਾਏ ਤੇ ਫਿਰ ਰਸਤਾ ਲੱਭ ਪਵੇ।
ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ।
ਇਵੇਂ ਜਦੋਂ ਇਹ ਸਾਧੂਆਂ ਦੀ ਸੰਗਤ ਵਿੱਚ ਮਿਲਦਾ ਹੈ ਫਿਰ ਇਹਦੇ ਅੰਦਰ ਈਸ਼ਵਰ ਦੀ ਜੋਤ ਪ੍ਰਗਟ ਹੋ ਜਾਂਦੀ ਹੈ।
ਤਿੰਨ ਸੰਤਨ ਕੀ ਬਾਂਛੋ ਤੂਰ।
ਐਸੇ ਸਾਧੂਆਂ ਦੀ ਗੁਰੂ ਪਾਤਸ਼ਾਹ ਜੀ ਕਹਿੰਦੇ ਚਰਨ ਧੂੜੀ ਨੂੰ ਚਾਹੁਣਾ ਕਰੋ ਕਿ ਮੈਨੂੰ ਪ੍ਰਾਪਤ ਹੋਵੇ।
ਨਾਨਕ ਕੀ ਹਰ ਲੋਚਾ ਪੂਰ।
ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਐਸੇ ਸਾਧੂਆਂ ਦੀ ਚਰਨ ਧੂੜੀ ਚਾਹੁੰਦਾ ਹਾਂ ਅਤੇ ਮੇਰੀ ਅਰਦਾਸ ਹੈ ਨਿਰੰਕਾਰ ਅੱਗੇ ਕਿ ਐ ਪ੍ਰਭੂ ਮੇਰੀ ਲੋਚਾ ਇੱਛਾ ਨੂੰ ਆਪ ਪੂਰਿਆ ਕਰੋ।
ਮਨ ਮੂਰਖ ਕਾਹੇ ਬਿਲ ਲਾਈਐ।
ਐ ਮੂਰਖ ਮਨ, ਸਤਿਗੁਰੂ ਜੀ ਕਹਿੰਦੇ ਕਾਹੇ ਕਿਸ ਵਾਸਤੇ ਬਿਲ ਲਾਈਐ, ਬਿੱਲੇ ਵਾਂਗ ਬਿਰਲਾਪ ਕਰਦਾ ਹੈ। ਕਿਉਂਕਿ ਅਗਲੀ ਪੰਕਤੀ ਚ ਦੱਸਦੇ ਹਨ,
ਪੁਰਬ ਲਿਖੇ ਕਾ ਲਿਖਿਆ ਪਾਈਐ।
ਕਹਿੰਦੇ ਜੋ ਪੁਰਬ ਲਿਖੇ ਕਾ ਲਿਖਿਆ ਪਾਈਐ, ਜੋ ਪਿਛਲੇ ਜਨਮਾਂ ਦਾ ਲੇਖ ਤੇਰੇ ਮੱਥੇ ਤੇ ਲਿਖਿਆ ਹੈ, ਉਹ ਪੂਰਵਲੇ ਕਰਮਾਂ ਅਨੁਸਾਰ ਹੀ ਤੈਨੂੰ ਕੁਝ ਮਿਲੇਗਾ, ਜੋ ਲਿਖਿਆ ਹੈ ਉਹੀ ਮਿਲੇਗਾ। ਜੋ ਇੱਥੇ ਕਰਦਾ ਨਾ ਨਾਨਕ, ਅੱਗੇ ਸੋ ਮਿਲਿਆ ਜੇ ਖੱਟੇ ਖਾ ਲੈ ਦੇ, ਇੱਥੇ ਕਮਾਉਣਾ ਸੋ ਅੱਗੇ ਆਇਆ, ਜੋ ਇੱਥੇ ਕਰਦਾ ਹੈ ਉਹ ਅੱਗੇ ਮਿਲੇਗਾ, ਜੋ ਪਿੱਛੇ ਕੀਤਾ ਹੁਣ ਮਿਲ ਰਿਹਾ ਹੈ। ਸਭ ਸਤਿਗੁਰੂ ਪਾਤਸ਼ਾਹ ਨੇ ਪੂਰਵ ਲਿਖੇ ਕਾ ਲਿਖਿਆ ਪਾਈਏ, ਪੂਰਵਲੇ ਜਨਮਾਂ ਦਾ ਲੇਖ ਜੋ ਤੇਰੇ ਮੱਥੇ 'ਚ ਲਿਖਿਆ ਹੈ ਉਸ ਮੁਤਾਬਕ ਹੀ ਤੈਨੂੰ ਪ੍ਰਾਪਤੀ ਹੋਏਗੀ।
ਦੁੱਖ ਸੁਖ ਪ੍ਰਭ ਦੇਵਨਹਾਰ,
ਦੁੱਖਾਂ ਅਤੇ ਸੁੱਖਾਂ ਦੇ ਦੇਣ ਵਾਲਾ ਉਹ ਪ੍ਰਭੂ ਹੈ। ਉਹ ਚਾਹੇ ਦੁੱਖ ਦੇ ਦੇਵੇ ਚਾਹੇ ਸੁੱਖ ਦੇ ਦੇਵੇ, ਸਤਿਗੁਰੂ ਜੀ ਕਹਿੰਦੇ ਹਨ।
ਅਵਰ ਤਿਆਗ ਤੂੰ ਤਿਸੈ ਚਿਤਾਰ,
ਤੈਨੂੰ ਇਹ ਚਾਹੀਦਾ ਹੈ ਕਿ ਹੋਰ ਸਭ ਕੁਝ ਤਿਆਗ ਕੇ ਛੱਡ ਕੇ ਉਸ ਵਾਹਿਗੁਰੂ ਦੇ ਨਾਮ ਨੂੰ ਚਿਤਾਰਨਾ ਕਰ, ਯਾਦ ਕਰ ਆਪਣੇ ਅੰਦਰ।
ਜੋ ਕਠ ਕਰੈ ਸੋਈ ਸੁਖ ਮਾਣ,
ਉਹ ਜੋ ਕੁਝ ਵੀ ਕਰਦਾ ਹੈ ਉਸ ਨੂੰ ਸੁਖ ਕਰਕੇ ਮੰਨ ਲੈ। ਇਹ ਗੱਲ ਕਹਿ ਦੇ ਕਿ ਤੇਰਾ ਕੀ ਆ ਮਿੱਠਾ ਲੱਗੈ, ਮੰਨ ਲੈ ਇਸ ਗੱਲ ਨੂੰ ਕਿ ਜੋ ਰਾਜ ਦੇਹੇ ਤਾਂ ਕਵਨ ਬਡਾਈ, ਜੋ ਭੀਖ ਮੰਗਾਵੈ ਤਾਂ ਕਿਆ ਘਟ ਜਾਈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਕਿਛ ਕਰੈ ਸੋਈ ਸੁਖ ਮਾਣ, ਉਸ ਨੂੰ ਸੁੱਖ ਕਰਕੇ ਮੰਨ ਲੈ ਕਿ ਜੋ ਕੁਝ ਉਹ ਕਰਦਾ ਹੈ ਉਸ ਵਿੱਚ ਸੁੱਖ ਹੈ।
ਭੂਲਾ ਕਾਹੇ ਫਿਰੈ ਅਜਾਣ,
ਹੈ ਅਣਜਾਣ ਵਿਅਕਤੀ ਕਿਉਂ ਭੁੱਲਿਆ ਫਿਰਦਾ ਹੈ। ਈਸ਼ਵਰ ਨਾਲ ਜੁੜਨਾ ਕਰ, ਉਸ ਦੇ ਕੀਤੇ ਹੋਏ ਨੂੰ ਸੁੱਖ ਕਰਕੇ ਮੰਨ ਲੈ।
ਕੌਣ ਬਸ ਆਈ ਤੇਰਾ ਸੰਗ,
ਕਦੇ ਐਸਾ ਵਿਚਾਰ ਕੇ ਤਾਂ ਵੇਖ ਕਿ ਕਿਹੜੀ ਵਸਤੂ ਹੈ ਜੋ ਤੇਰੇ ਨਾਲ ਆਈ ਹੈ। ਆਖਰ ਤੈਨੂੰ ਉਸਨੇ ਦਿੱਤਾ ਨਾ ਸਭ ਕੁਝ। ਐਸਾ ਵਿਚਾਰ ਕਿ ਕੋਈ ਵਸਤੂ ਤੇਰੇ ਨਾਲ ਨਹੀਂ ਆਈ, ਪਰ ਤੂੰ ਐਸਾ ਹੈ। ਅਗਲੀ ਪੰਕਤੀ ਚ ਕਹਿੰਦੇ
ਲਪਟ ਰਹੇ ਰਸ ਲੋਪੀ ਪਤੰਗ,
ਪਦਾਰਥਾਂ ਦੇ ਲੋਭ ਵਿੱਚ, ਪਦਾਰਥਾਂ ਦੇ ਰਸ ਵਿੱਚ ਤੂੰ ਲਪਾਏਮਾਨ ਹੋ ਰਿਹਾ ਹੈ। ਜਿਵੇਂ ਪਤੰਗਾ ਕਿਸੇ ਲਾਈਟ ਨਾਲ ਰੋਸ਼ਨੀ ਨਾਲ ਲਪਾਏਮਾਨ ਹੋ ਜਾਂਦਾ ਤੇ ਰੋਸ਼ਨੀ ਉਹਦੇ ਖੰਭ ਸਾੜ ਦਿੰਦੀ, ਧਰਤੀ ਤੇ ਡਿੱਗ ਕੇ ਤੜਪ ਤੜਪ ਕੇ ਮਰ ਜਾਂਦਾ ਹੈ। ਇਵੇਂ ਇਹ ਜਿੰਨੇ ਪਦਾਰਥ ਨੇ, ਜਿੰਨੇ ਸੰਸਾਰਕ ਸੁੱਖ ਨੇ, ਜਿਨ੍ਹਾਂ ਨਾਲ ਤੂੰ ਲਪਾਏਮਾਨ ਹੋ ਰਿਹਾ ਹੈ, ਜਿੰਨੀਆਂ ਵਸਤੂਆਂ ਨੇ, ਇਹਨਾਂ ਨਾਲ ਜੁੜ ਕੇ ਤੇਰਾ ਹਾਲ ਵੀ ਪਤੰਗੇ ਵਾਲਾ ਹੀ ਹੋਏਗਾ। ਇਸ ਕਰਕੇ ਤੂੰ ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਨਾਲ ਲਪਾਏਮਾਨ ਨਾ ਹੋ, ਤੂੰ ਪਤੰਗੇ ਵਾਂਗ ਇਹਨਾਂ ਵਿੱਚ ਲੰਪਟ ਹੋ ਰਿਹਾ ਹੈ।
ਰਾਮ ਨਾਮ ਜਪ ਹਿਰਦੇ ਮਾਹੇ,
ਤੇਰਾ ਇੱਕ ਕੰਮ ਹੈ ਈਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ।
ਨਾਨਕ ਪਤ ਸੇਤੀ ਕਰ ਜਾਹੇ,
ਇਸ ਤਰ੍ਹਾਂ ਕਰਨ ਨਾਲ ਤੂੰ ਇੱਜ਼ਤ ਨਾਲ ਆਪਣੇ ਸਰੂਪ ਰੂਪੀ ਘਰ ਵਿੱਚ ਪਹੁੰਚ ਜਾਵੇਗਾ। ਜਿੱਥੇ ਗਿਆ ਫਿਰ ਮੁੜ ਕੇ ਸੰਸਾਰ ਤੇ ਵਾਪਸ ਨਹੀਂ ਆਉਂਦਾ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੌਣ ਬਸ ਆਈ ਤੇਰਾ ਸੰਗ, ਲਪਟ ਰਹੇ ਰਸ ਲੋਪੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।